ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨ ਸਕ ਤੂੰ ਠਾਕੁਰ ਊਚ ਭਗਵਾਨ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਹੈ ਤਿਹਾ ਹਉ ਕਰੀ ਵਖਿਆਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਹੈ ਤਿਹਾ ਹਉ ਕਰੀ ਵਖਿਆਨ ਪਤਤ ਪਾਵਨ ਭਗਤ ਵਤਸਲ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਹੋ ਰਹੇ ਸਤਸੰਗੀ ਜਨੋ, ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਰਸਨਾਂ ਦੀ ਸਾਂਝ ਪਾਈਏ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਤਿਅੰਤ ਬਖਸ਼ਿਸ਼ ਹੋਈ ਹੈ, ਅੰਮ੍ਰਿਤ ਵੇਲੇ ਤੋਂ ਸੁੰਦਰ ਦਰਬਾਰ ਸੱਜੇ ਨੇ। ਰਾਗੀ ਸਿੰਘਾਂ ਦੀ ਰਸਨਾ ਪਾਸੋਂ ਤੁਰਕੀ ਬਾਣੀ ਇਲਾਹੀ ਬਾਣੀ ਦੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਕੇ ਆਨੰਦ ਮਾਣੇ, ਔਰ ਚੱਲ ਰਹੀ ਲੜੀ ਵਾਰ ਤੁਰਕੀ ਬਾਣੀ ਦੀ ਵਿਚਾਰ ਤਿਸ ਦਾ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਭਾਈ ਨੰਦ ਲਾਲ ਜੀ ਦੇ ਬੜੇ ਪਿਆਰੇ ਬਚਨ ਨੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਉਹ ਘਟਨਾ ਜਦੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਕ ਨਗਰ ਦੀ ਸ਼ਮਸ਼ਾਨ ਭੂਮਿਕਾ ਵਿੱਚ ਬੈਠੇ, ਭਾਈ ਮਰਦਾਨਾ ਜੀ ਉਸ ਸ਼ਮਸ਼ਾਨ ਭੂਮਿਕਾ ਦੀਆਂ ਕਬਰਾਂ ਵੱਲ ਦੇਖ ਕੇ ਪੜ੍ਹਦੇ ਨੇ, ਕਿਸੇ ਦੀ ਉਮਰ 4 ਸਾਲ, 10 ਸਾਲ, 5 ਸਾਲ, 2 ਸਾਲ। ਬੜੇ ਹੈਰਾਨ ਹੋਏ ਕਿ ਇਸ ਨਗਰ ਦੇ ਲੋਕ ਇੰਨੀ ਕੁ ਆਜੂ ਭੋਗਦੇ ਨੇ ਔਰ ਚਲੇ ਜਾਂਦੇ ਨੇ। ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਪੁੱਛਿਆ, ਮਹਾਰਾਜ ਕਹਿਣ ਲੱਗੇ, ਮਰਦਾਨਿਆਂ ਨਗਰ ਦੇ ਵਿੱਚ ਜਾ ਕੇ ਆ, ਫਿਰ ਪਤਾ ਚੱਲਣਾ। ਜੇ ਤੈਨੂੰ ਅਸੀਂ ਇੱਥੇ ਕਿਹਾ, ਤੈਨੂੰ ਯਕੀਨ ਨਹੀਂ ਆਉਣਾ, ਭਰੋਸਾ ਨਹੀਂ ਆਉਣਾ। ਭਾਈ ਮਰਦਾਨਾ ਜੀ ਨਗਰ ਗਏ, ਪਰ ਉੱਥੇ ਜਾ ਕੇ ਕੀ ਦੇਖਦੇ ਨੇ, ਸਭ ਉਮਰਾਂ ਵਾਲੇ ਲੋਕ ਹਨ। ਕਿਸੇ ਦੀ 40 ਸਾਲ ਵੀ ਹੈ, ਕਿਸੇ ਦੀ 80 ਸਾਲ ਵੀ ਹੈ। ਹੈਰਾਨ ਹੋ ਗਏ, ਆ ਕੇ ਕਿਹਾ, ਮਹਾਰਾਜ ਇੱਥੇ ਤਾਂ ਸਭ ਉਮਰਾਂ ਵਾਲੇ ਲੋਕ ਰਹਿੰਦੇ ਨੇ, ਪਰ ਇੱਥੇ ਉਮਰਾਂ ਘੱਟ ਕਿਉਂ ਲਿਖੀਆਂ? ਤੇ ਭਾਈ ਨੰਦ ਲਾਲ ਜੀ ਦੱਸਦੇ ਨੇ, ਕਹਿੰਦੇ ਉਮਰ ਉਹੀ ਵਿੱਚ ਲਿਖੇ ਦੇ ਜੋ ਯਾਦ ਸਾਈਂ ਵਿੱਚ ਗੁਜਰੇ ਪੈਂਦੀ ਮੁਜਰੇ, ਕਿ ਜਿੰਨੀ ਉਮਰ ਸਤਸੰਗਤ ਕਰਦਿਆਂ ਸਿਮਰਨ ਕਰਦਿਆਂ ਬਤੀਤ ਹੋ ਜਾਵੇ, ਅਸਲ ਵਿੱਚ ਉਨੀ ਉਹ ਲੇਖੇ ਵਿੱਚ ਪੈਂਦੀ ਹੈ। ਬਾਕੀ ਦੀ ਉਮਰ ਜੋ ਮਾਲਕ ਦੀ ਯਾਦ ਤੋਂ ਬਾਹਰੀ ਹੋ ਕੇ ਗੁਜ਼ਰਦੀ ਹੈ ਉਹ ਲੇਖੇ ਵਿੱਚ ਨਹੀਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮਰਦਾਨਿਆਂ, ਇਸ ਨਗਰ ਦੇ ਲੋਕ ਸਤਸੰਗੀ ਨੇ। ਜਿੰਨੀ ਉਮਰ ਇਹਨਾਂ ਦੀ ਸਤਸੰਗਤ ਕਰਦਿਆਂ ਸਿਮਰਨ ਕਰਦਿਆਂ ਬਤੀਤ ਹੁੰਦੀ ਹੈ ਉਹ ਲਿਖੀ ਜਾਂਦੇ ਨੇ। ਜਦ ਪ੍ਰਾਣੀ ਚੜ੍ਹਾਈ ਕਰ ਜਾਂਦਾ, ਜੋੜ ਕਰਕੇ ਬਣਾ ਲੈਂਦੇ ਨੇ ਕਿ ਇੰਨੇ ਸਾਲ ਬਤੀਤ ਹੋ ਗਏ, ਕਿ ਇੰਨੇ ਕੁ ਸਾਲ ਅਸੀਂ ਉਮਰ ਭੋਗੀ ਹੈ, ਬਾਕੀ ਦੀ ਉਮਰਾਂ ਤਾਂ ਵਿਅਰਥ ਗਈ ਹੈ। ਮਨੁੱਖ ਦੀ ਕਲਯੁੱਗ ਦੇ ਵਿੱਚ ਉਮਰ ਹੀ 100 ਸਾਲ ਹੈ, ਔਰ 50 ਸਾਲ ਇਸ ਦੀ ਰਾਤ ਕੱਢ ਕੇ ਬਣ ਜਾਈਏ, ਇਸ ਦੇ ਕੋਲ 50 ਸਾਲ ਨੇ, ਇਸ ਦੇ ਵਿੱਚੋਂ ਖਾਣਾ ਪੀਣਾ, ਆਪਣੇ ਕਾਰ ਵਿਹਾਰ ਧੰਦੇ ਕਰਨੇ, ਫਿਰ ਬਾਲਪਨ ਦੀ ਉਮਰ ਕੱਢ ਲਓ, ਬਿਰਧ ਅਵਸਥਾ ਦੀ ਕੱਢ ਲਓ, ਜਿਸ ਵਿੱਚ ਰੂਦਾ ਕੰਠ ਸ਼ਬਦ ਨਹੀਂ ਉਚਰਿਆ, ਅਬ ਕਿਆ ਕਰੇ ਪਰਾਨੀ, ਚੱਲਣੋ ਫਿਰਨੋ ਰਹਿ ਜਾਂਦਾ, ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁਤੀ ਧਾਹ ਸੇ ਚਾਨੀ ਚੱਲ ਗਏ, ਨਵੈ ਕਾ ਸਹਿਜਾ ਸਣੀ, ਮੂਲ ਨਾ ਜਾਣੈ ਅਪ ਬਲ, ਆਪਣੇ ਸਰੀਰ ਦਾ ਬਲ ਨਾ ਰਹਿ ਜਾਣਾ, ਤੇ ਕੇਵਲ ਇਸ ਦੇ ਕੋਲ 15-20 ਸਾਲ ਉਮਰ ਬਾਕੀ ਰਹਿੰਦੀ ਹੈ ਜੋ ਸਿਮਰਨ ਕਰਨ ਵਾਸਤੇ ਹੈ। ਜਬ ਬਾਲਕ ਥੇ ਤਬ ਖੇਲ ਮਤੇ, ਉਹ ਉਮਰਾਂ ਤਾਂ ਬਚਪਨ ਦੀ ਖੇਡ ਮਸਤ ਦੇ ਵਿੱਚ ਹੀ ਬਤੀਤ ਹੋ ਗਈ। ਤਰਨਾਪਨ ਮੈਂ ਸੁਭ ਕਾਜ ਬਿਗਾਰੇ, ਪਰ ਜਦੋਂ ਜਵਾਨੀ ਦੀ ਅਵਸਥਾ ਸੀ ਉਦੋਂ ਵਿਸ਼ਈ ਬਣ ਗਿਆ, ਵਿਕਾਰੀ ਬਣ ਗਿਆ, ਇਹ ਵੀ ਉਮਰ ਉਹ ਸਾਂਭ ਨਾ ਸਕਿਆ। ਕਹਿੰਦੇ ਇਹੀ ਉਮਰ ਸੀ ਤਰਨ ਅਵਸਥਾ ਤਰਨ ਕੋ, ਇਹ ਜਵਾਨੀ ਦੀ ਅਵਸਥਾ ਹੀ ਭਵਜਰ ਸੰਸਾਰ ਦੇ ਵਿੱਚੋਂ ਤਰਨ ਵਾਸਤੇ ਸਮਰੱਥ ਸੀ। ਕੋਲ ਬਲ ਸੀ, ਸੇਵਾ ਕਰ ਲੈਂਦਾ, ਸਿਮਰਨ ਕਰ ਲੈਂਦਾ, ਕੋਈ ਅਕਲ ਥੱਕਣ ਨਹੀਂ ਸੀ। ਹੁਣ ਬਿਰਧ ਅਵਸਥਾ ਆ ਗਈ, ਅਬ ਔਰ ਨਾ ਓਟ ਨਿਹਾਰਤ ਹੂੰ, ਸਰਣਾਗਤ ਹੂੰ ਦਲਪੁੱਦਰ ਤਾਰੇ, ਕੇਵਲ ਆਸਰੇ ਹੀ ਤੱਕਦਾ ਹੈ ਕਿ ਮਹਾਰਾਜ, ਹੋਰ ਕਿਸੇ ਦਾ ਆਸਰਾ ਨਹੀਂ ਹੈ, ਇੱਕ ਆਪ ਦਾ ਹੀ ਆਸਰਾ ਬਾਕੀ ਹੈ, ਕਿਰਪਾ ਕਰੋ ਸ਼ਰਨ ਪਾ ਕੇ ਤਾਰ ਦਿਓ। ਤੇ ਭਾਈ ਗੁਰਦਾਸ ਜੀ ਕਹਿੰਦੇ, ਸਾਰੀ ਉਮਰ ਮਾਇਆ ਦੇ ਪਦਾਰਥਾਂ ਵਿੱਚ ਜਕੜਿਆਂ ਬਤੀਤ ਕਰ ਲਈ, ਹੁਣ ਇਹ ਪਦਾਰਥਾਂ ਦੀ ਖਿੱਚ ਇੰਨੀ ਵੱਧ ਗਈ ਹੈ, ਮਨੁੱਖ ਦੀ ਕਿਵੇਂ ਲਿਵ ਲਗਾ ਸਕਦਾ ਹੈ। ਭਾਵ ਕਿ ਇਹ 15-20 ਸਾਲ ਦੀ ਉਮਰ ਜਿਹੜੀ ਬਾਕੀ ਬਚੀ ਸੀ ਉਹ ਵੀ ਇਹਨਾਂ ਧੰਦਿਆਂ ਵਿੱਚ ਬਤੀਤ ਕਰ ਲਈ, ਸਿਮਰਨ ਵੱਲ ਆਪਣਾ ਖਿਆਲ ਗਿਆ ਹੀ ਨਾ, ਇਹ ਉੱਦਮ ਕੀਤਾ ਹੀ ਨਾ, ਜਿਸ ਕਰਕੇ ਇਹ 100 ਦੀ 100 ਸਾਲ ਉਮਰ ਵਿਅਰਥ ਚਲੀ ਗਈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿੱਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਇਹ ਜੀਵ ਇਸ ਸੰਸਾਰ ਦੇ ਵਿੱਚ ਤਾਂ ਤੂੰ ਲਾਹਾ ਲੈਣ ਵਾਸਤੇ ਆਇਆ ਸੀ ਆਪਣੇ ਜੀਵਨ ਦਾ, ਕਿ ਮੈਂ ਜਨਮ ਮਰਨ ਕਟਾਉਣਾ, ਪਰਮੇਸ਼ਰ ਦੀ ਜੋਤ ਵਿੱਚ ਇੱਕ ਮਿਕ ਹੋਣਾ, 84 ਦੇ ਗੇੜ ਤੋਂ ਬਚਣਾ ਹੈ, ਇਹ ਜੂਨਾਂ ਦੇ ਵਿੱਚ ਬਾਰ ਬਾਰ ਭਟਕਣਾ ਪੈਂਦਾ। ਪਰ ਉਹ ਖਿਆਲ ਭੁੱਲ ਗਿਆ ਕਿ ਕਦੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਕਿ ਇਹਨਾਂ ਜੂਨਾਂ ਦੇ ਵਿੱਚੋਂ ਵੀ ਲੰਘ ਕੇ ਆਇਆ ਸਾਂ, ਇਹ ਖਿਆਲ ਨਹੀਂ। ਮਹਾਰਾਜ ਕਹਿੰਦੇ, ਚਿਰੰਕਾਲ ਇਹ ਦੇਹ ਸੰਜਰੀਆ, ਲੰਬੇ ਸਮੇਂ ਤੋਂ ਬਾਅਦ ਇਹ ਤੈਨੂੰ ਉਮਰ ਮਨੁੱਖਾ ਵਾਲੀ ਪ੍ਰਾਪਤ ਹੋਈ ਹੈ, ਮਿਲ ਜਗਦੀਸ਼ ਮਿਲਣ ਕੀ ਬਰੀ ਆ, ਪਰਮੇਸ਼ਰ ਦੇ ਨਾਲ ਮਿਲਣ ਵਾਸਤੇ, ਪਰ ਤੂੰ ਅਵੇਸਲਾ ਹੋ ਗਿਆ, ਮਾਲਕ ਦੀ ਯਾਦ ਭੁੱਲ ਗਈ, ਸੰਸਾਰ ਦੇ ਨਾਲ ਮੋਹ ਪੈ ਗਿਆ, ਅਸਲ ਵਿੱਚ ਇਹ ਵੀ ਨਾਸਵੰਤ ਸੀ, ਦੇਹੀ ਵੀ ਨਾਸਵੰਤ ਸੀ। ਜੋ ਕਾਰਜ ਨੂੰ ਕਰਨ ਵਾਸਤੇ ਆਇਆ ਸਾਂ ਉਸ ਨੂੰ ਸਮਝ ਹੀ ਨਾ ਸਕਿਆ, ਤੇ ਸਤਿਗੁਰਾਂ ਨੇ ਰਹਿਮਤ ਕੀਤੀ ਹੈ ਜਿੰਨੇ ਕੋ ਮਾਲਕ ਨੇ ਬੁੱਧੀ ਦਿੱਤੀ ਉਸ ਦੇ ਦੁਆਰਾ ਉੱਦਮ ਕੀਤਾ। ਸਤਿਗੁਰਾਂ ਨੇ ਰਹਿਮਤ ਕੀਤੀ, ਅਸੀਂ ਸਤਸੰਗਤ ਦਾ ਆਨੰਦ ਮਾਣਿਆ ਔਰ ਇਸੇ ਸਤਸੰਗਤ ਦੇ ਵਿੱਚੋਂ ਇਹ ਜੀਵਨ ਮੁਕਤੀ ਦਾ ਆਨੰਦ ਮਿਲਣਾ ਹੈ। ਜੋ ਆਪਣੇ ਮਨ ਰੂਪੀ ਭੌਰੇ ਨੂੰ ਸਤਿਗੁਰਾਂ ਦੀ ਕੀਰਤੀ ਰੂਪੀ ਸੁਗੰਧੀ ਤੋਂ ਚੱਖਣ ਵਾਸਤੇ ਸਤਿਗੁਰਾਂ ਰੂਪੀ ਕਵਲ ਦੀ ਸ਼ਰਨ ਲੈ ਲੈਂਦੇ ਨੇ ਉਹ ਇਸ ਭਵਜਲ ਸੰਸਾਰ ਤੋਂ ਪਾਰ ਲੰਘ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਨ੍ਹਾਂ ਵਡਭਾਗੀਆਂ ਨੂੰ ਸਤਸੰਗਤ ਦੀਆਂ ਘੜੀਆਂ ਨਸੀਬ ਹੋ ਗਈਆਂ ਉਹਨਾਂ ਨੂੰ ਸਾਰੀ ਦੁਨੀਆਂ ਦੀ ਦੌਲਤ ਮਿਲ ਗਈ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਇਹ ਜੋ ਹਰ ਹਿਰਦੈ ਸਦਾ ਵਸਾਏ। ਸੋ ਜੋ ਜੋ ਕਥਾ ਸੁਣੈ ਹਰ ਕੀਰਤਨ ਤਾਂ ਕੀ ਦੁਰਮਤ ਨਾਸ, ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ। ਉਹ ਖਜ਼ਾਨਾ ਸਾਨੂੰ ਇਸ ਸਤਸੰਗਤ ਵਿੱਚੋਂ ਮਿਲਦਾ ਹੈ। ਜੀਵਨ ਦੀ ਖੋਟੀ ਮਤ ਨਾਸ ਹੁੰਦੀ ਹੈ, ਸੰਸਾਰ ਦੇ ਪਦਾਰਥ ਮਿਲਦੇ ਨੇ, ਨਾਲ ਦੀ ਨਾਲ ਧਰਮ ਅਰਥ ਕਾਮ ਮੋਖ ਕਾ ਦਾਤਾ ਤਾਂ ਕੀ ਸਰਨੀ ਪਈ ਹੈ, ਉਸ ਦੀ ਸ਼ਰਨ ਸਾਨੂੰ ਇਹ ਗ੍ਰਹਿਣ ਕਰਨ ਵਾਸਤੇ ਮਿਲੀ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਉਪਦੇਸ਼ ਦੀ ਵਰਖਾ ਕਰ ਰਹੇ ਨੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ, ਕਲਯੁਗੀ ਜੀਵਾਂ ਦੀ ਕਲਿਆਣ ਕਰਦੇ ਹੋਏ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਕੱਲ ਦੇ ਦੀਵਾਨਾਂ ਦੇ ਵਿੱਚ ਜੋ ਉਪਦੇਸ਼ ਸੀ, ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀਐਨ ਪਸ਼ੂ ਢੋਰ ਗਵਾਰ। ਜੋ ਮਨਮੁਖ ਆਪਣੀ ਮਨ ਦੇ ਮਤ ਦੇ ਪਿੱਛੇ ਚੱਲਣ ਵਾਲੇ ਲੋਕ ਨੇ, ਜੋ ਸਤਿਗੁਰਾਂ ਦੀ ਸ਼ਰਨ ਤੋਂ ਬਾਹਰੇ ਹੋ ਗਏ, ਉਪਦੇਸ਼ ਦੀ ਕਮਾਈ ਨਾ ਕਰ ਸਕੇ, ਸ਼ਬਦ ਦੀ ਵਿਚਾਰ ਨਾ ਕਰ ਸਕੇ, ਆਪਣੇ ਜੀਵਨ ਨੂੰ ਗੁਰਮਤ ਦੇ ਅਨੁਸਾਰ ਨਾ ਢਾਲ ਸਕੇ, ਮਹਾਰਾਜ ਕਹਿੰਦੇ ਅਸਲ ਵਿੱਚ ਉਹਨਾਂ ਦਾ ਆਉਣਾ ਹੀ ਵਿਅਰਥ ਹੈ। ਇਹ ਜੂਨ ਉਹਨਾਂ ਨੂੰ ਨਹੀਂ ਸੀ ਮਿਲਣੀ ਚਾਹੀਦੀ, ਜਾਂ ਉਹਨਾਂ ਨੂੰ ਖੁਦ ਹੀ ਆਪ ਇਸ ਜੂਨ ਵਿੱਚ ਨਹੀਂ ਸੀ ਆਉਣਾ ਚਾਹੀਦਾ। ਮਹਾਰਾਜ ਕਹਿੰਦੇ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਮਨੁੱਖਾ ਜੂਨੀ ਵਿੱਚ ਨੇ, ਉਹ ਮਾਨਸ ਜੂਨ ਨਾ ਆਖੀਆਂ, ਕਰਤੂਤ ਪਸ਼ੂ ਕੀ ਮਾਨਸ ਜਾਤ। ਇਹਨਾਂ ਦੇ ਕਰਤੱਬ ਆਚਾਰ ਪਸ਼ੂ ਜਾਤੀ ਵਾਲੇ ਨੇ ਔਰ ਉਹਨਾਂ ਦੇ ਵਿੱਚ ਹੀ ਇਹਨਾਂ ਦਾ ਜਨਮ ਹੋ ਜਾਂਦਾ, ਮਨੁੱਖਾ ਦੇਹੀ ਨੂੰ ਕਲੰਕਤ ਨਾ ਲੱਗਦਾ। ਇਸ ਵਾਸਤੇ ਮਲੀਨ ਬੁੱਧੀ ਵਾਲੇ ਹੋਣੇ ਕਰਕੇ ਉਹਨਾਂ ਅੰਤਰ ਗਿਆਨ ਨਾ ਧਿਆਨ ਹੈ, ਹਰ ਸੋ ਪ੍ਰੀਤ ਨਾ ਪਿਆਰ। ਉਹਨਾਂ ਨੂੰ ਕੋਈ ਨਹੀਂ ਗਿਆਨ ਸਤਿਗੁਰਾਂ ਦੇ ਉਪਦੇਸ਼ ਦਾ, ਕੋਈ ਨਹੀਂ ਧਿਆਨ ਉਹਨਾਂ ਨੂੰ ਆਪਣੀ ਆਤਮਾ ਤੇ ਪਰਮਾਤਮਾ ਦਾ। ਉਹਨਾਂ ਦੇ ਅੰਦਰ ਕੋਈ ਪਿਆਰ ਨਾਮ ਦੀ ਚੀਜ਼ ਨਹੀਂ ਹੈ, ਰਾਗ ਦੁਵੈਸ਼ ਈਰਖਾ ਦੇ ਨਾਲ ਭਰੇ ਹੋਏ ਨੇ, ਕਿਸੇ ਦੇ ਨਾਲ ਵੀ ਉਹਨਾਂ ਨੂੰ ਕੋਈ ਪ੍ਰੇਮ ਨਹੀਂ ਹੈ। ਫਿਰ ਮਨਮੁਖ ਮੋਏ ਵਿਕਾਰ ਮਹਿ ਮਰਜ ਮਹਿ ਵਾਰੋ ਵਾਰ। ਉਹ ਵਿਕਾਰੀ ਬਾਰ ਬਾਰ ਮਰਦੇ ਤੇ ਜੰਮਦੇ ਰਹਿੰਦੇ ਨੇ, ਵੱਖ ਵੱਖ ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਵਿੱਚੋਂ ਹੋ ਗੁਜ਼ਰਦੇ ਨੇ, ਪਰ ਮਹਾਰਾਜ ਕਹਿੰਦੇ ਜੋ ਗੁਰਮੁਖ ਜਨ ਹਨ ਉਹ ਇਸ ਲਈ ਤੇ ਨਹੀਂ, ਉਹ ਰਹੀ ਜਨ ਤੇ ਦੂਰ ਬਾਟ। ਗੁਰਮੁਖ ਜਨਾਂ ਦਾ ਰਸਤਾ ਹੋਰ ਹੈ, ਪਦਾਰਥਵਾਦੀ ਨਹੀਂ ਹੈ, ਪਰਮਾਰਥਵਾਦੀ ਹੈ, ਪਰਮਾਤਮਾ ਦੇ ਰਸਤੇ ਤੇ ਚੱਲਣ ਵਾਲਿਆਂ ਦੇ ਰਸਤੇ ਹੋਰ ਨੇ। ਮਹਾਰਾਜ ਕਹਿੰਦੇ ਜੀਵਦਿਆਂ ਨੂੰ ਮਿਲੇ ਸੋ ਜੀਵਦੇ। ਜਿਉਂਦੇ ਕੌਣ ਨੇ? ਆਖਾਂ ਜੀਵਾਂ ਵਿਸਰੈ ਮਰ ਜਾਂ। ਉਹ ਜਿਉਂਦੇ ਨੇ ਜੋ ਪਰਮੇਸ਼ਰ ਦੇ ਨਾਮ ਨੂੰ ਕਹਿੰਦੇ ਨੇ, ਜਿਨ੍ਹਾਂ ਨੂੰ ਮਾਲਕ ਯਾਦ ਹੈ ਔਰ ਆਪਣੀ ਬਿਰਤੀ ਇਸ ਤਰ੍ਹਾਂ ਦੀ ਬਣਾਈ ਹੋਈ ਹੈ ਕਿ ਜੇ ਤਾਂ ਤੇਰਾ ਨਾਮ ਕਹੀ ਜਾਂਦੇ ਹਾਂ ਤਾਂ ਇਸ ਆਤਮਾ ਨੂੰ ਸੁੱਖ ਮਿਲਦਾ ਹੈ, ਆਤਮਾ ਦੀ ਖੁਰਾਕ ਭਜਨ ਹੈ, ਅਤੇ ਜੇ ਭੋਜਨ ਦੇਣਾ ਹੀ ਬੰਦ ਕਰ ਦਈਏ ਤਾਂ ਸਰੀਰ ਨਿਰਬਲ ਹੋ ਜਾਂਦਾ, ਕਮਜ਼ੋਰ ਹੋ ਜਾਂਦਾ, ਅਤੇ ਇੱਕ ਦਿਨ ਇਹ ਸੇਜਾ 'ਤੇ ਆ ਪੈਂਦਾ ਹੈ, ਮੌਤ ਹੋ ਜਾਂਦੀ ਹੈ। ਅਤੇ ਜਿਨ੍ਹਾਂ ਨੇ ਆਤਮਾ ਨੂੰ ਇਹ ਭੋਜਨ ਦਿੱਤਾ ਹੀ ਨਹੀਂ, ਉਹਨਾਂ ਦੀ ਆਤਮਾ ਕਦ ਬਲਵਾਨ ਰਹਿ ਸਕਦੀ ਹੈ? ਉਹ ਵੀ ਇੱਕ ਦਿਨ ਕਮਜ਼ੋਰ ਹੁੰਦੀ, ਨਿਰਬਲ ਹੁੰਦੀ, ਸੇਜਾ 'ਤੇ ਪੈਂਦੀ, ਆਤਮਕ ਤੌਰ 'ਤੇ ਉਹ ਮਰੇ ਹੁੰਦੇ ਨੇ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਦਿੱਤਾ ਹੀ ਆਤਮਾ ਨੂੰ ਭੋਜਨ ਹੈ, ਉਠਤ ਬੈਠਤ ਸੋਵਤ ਤੇ ਆਈਏ, ਮਾਰਗ ਚਲਤ ਹਰੇ ਹਰ ਗਾਈਏ, ਉਹ ਕਦੇ ਵੀ ਪਰਮੇਸ਼ਰ ਦੇ ਨਾਮ ਤੋਂ ਕਹਿਣ ਤੋਂ ਵਾਂਝੇ ਨਹੀਂ ਰਹਿੰਦੇ। ਮਹਾਰਾਜ ਕਹਿੰਦੇ ਅਸਲ ਵਿੱਚ ਸੰਸਾਰ ਵਿੱਚ ਜੀਉਂਦੇ ਉਹ ਨੇ, ਜੀਵਦਿਆਂ ਨੂੰ ਮਿਲੇ ਕੌਣ ਮਿਲੇ? ਜੀਵ ਦਾ ਜੋ ਪਰਮੇਸ਼ਰ ਹੈ ਆਦਿ ਕਾਲ ਤੋਂ ਹੀ, ਜਗ ਜੀਵਨ ਔਰ ਧਾਰ, ਜੋ ਜਗਤ ਦਾ ਜੀਵਨ ਮਾਲਕ ਪਰਮੇਸ਼ਰ ਹੈ, ਉਹਨਾਂ ਨੇ ਆਪਣੇ ਹਿਰਦੇ ਅੰਦਰ ਧਾਰਨ ਕੀਤਾ, ਉਸ ਨੂੰ ਮਿਲ ਲੈਂਦੇ ਨੇ ਔਰ ਹਿਰਦੇ ਦੇ ਅੰਦਰੋਂ ਹੀ ਸਖਿਆਤ ਕਰ ਲੈਂਦੇ ਨੇ। ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਮੰਦਰ ਕਿਵੇਂ ਬਣ ਗਿਆ? ਹੈਗਾ ਤਾਂ ਹਿਰਦਾ ਸੀ, ਜਦ ਪਤਾ ਲੱਗਾ ਕਿ ਇਸ ਦੇ ਅੰਦਰ ਪਰਮੇਸ਼ਰ ਰਹਿੰਦਾ ਹੈ, ਉਹ ਹਰੀ ਦਾ ਮੰਦਰ ਹੈ। ਜਿੱਥੇ ਪਰਮੇਸ਼ਰ ਹੈ ਤਾਂ ਜਦ ਸਾਖਿਆਤ ਪਰਮੇਸ਼ਰ ਇਸ ਹਿਰਦੇ ਦੇ ਅੰਦਰੋਂ ਹੋਇਆ ਤੇ ਪਤਾ ਚੱਲ ਗਿਆ ਕਿ ਇਹ ਤਾਂ ਹਰੀ ਦੇ ਰਹਿਣ ਵਾਲੀ ਥਾਂ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਇਹ ਜਿੰਨੀਆਂ ਇੰਦਰੀਆਂ ਨੇ, ਗਿਆਨ ਇੰਦਰੀ ਨੇ, ਕਰਮ ਇੰਦਰੀ ਨੇ, ਪੰਜ ਪ੍ਰਾਣ ਨੇ, ਪੰਜ ਕੋਸ਼ ਨੇ, ਮਨ ਬੁੱਧ ਚਿੱਤ ਅਹੰਕਾਰ ਹੈ, ਇਹਨਾਂ ਸਾਰਿਆਂ ਨੂੰ ਇਹ ਮਨ ਪ੍ਰੇਰਿਤ ਕਰਕੇ ਕਹਿੰਦਾ ਕਿ ਤੁਸੀਂ ਸਾਰੀਆਂ ਮੇਰੇ ਪਰਿਵਾਰ ਰੂਪੀ ਸਖੀਆਂ ਹੋ ਤੇ ਤੁਸੀਂ ਵੀ ਉਸ ਮਾਲਕ ਦੇ ਸਖਿਆਤ ਹੋਣ ਦੀ ਖੁਸ਼ੀ ਦੇ ਵਿੱਚ ਮੰਗਲ ਗਾਓ, ਭਾਵ ਤੁਸੀਂ ਵੀ ਪਰਮੇਸ਼ਰ ਦੀ ਕੀਰਤੀ ਕਰੋ। ਅੱਜ ਮੰਦਰ ਦਾ ਪਤਾ ਲੱਗ ਗਿਆ। ਕੋਈ ਗੁਰਦੁਆਰੇ ਪਾਪੀ ਪੁਰਸ਼ ਵੀ ਚੱਲਿਆ ਜਾਵੇ, ਮੰਦਰ ਦੇ ਵਿੱਚ ਕੋਈ ਪਾਪੀ ਵੀ ਚੱਲਿਆ ਜਾਵੇ, ਮਸੀਤ 'ਚ ਚੱਲਿਆ ਜਾਵੇ, ਉੱਥੇ ਜਾ ਕੇ ਉਹ ਵੀ ਚਾਹੇ ਮਨ ਕਰੇ ਨਾ ਕਰੇ, ਲੋਕ ਲੱਜਿਆ ਉਹ ਵੀ ਪਰਮੇਸ਼ਰ ਦਾ ਨਾਮ ਲੈਂਦਾ ਹੈ। ਤੇ ਇਸ ਸਰੀਰ ਦੇ ਇੰਦਰੀਆਂ ਨੂੰ ਜੋ ਕਦੇ ਵੀ ਪਰਮੇਸ਼ਰ ਵੱਲ ਨਹੀਂ ਚੱਲਦੇ, ਮਹਾਰਾਜ ਕਹਿੰਦੇ ਇੱਕ ਵਾਰੀ ਮੰਦਰ ਦੇ ਵਿੱਚ ਲੈ ਜਾ, ਹੋ ਸਕਦਾ ਮੰਦਰ ਦੇ ਵਿੱਚ ਪਹੁੰਚਣੇ ਕਰਕੇ ਇਹਨਾਂ ਦੀ ਬਿਰਤੀ ਬਦਲ ਜਾਵੇ, ਸੰਗਤ ਦਾ ਪ੍ਰਭਾਵ ਪੈ ਜਾਵੇ, ਸੰਗਤੀ ਪ੍ਰੇਰਿਤ ਕਰ ਲਵੇ, ਸਤਿਗੁਰੂ ਮਹਾਰਾਜ ਰਹਿਮਤ ਕਰ ਦੇਣ, ਚਤੁਰ ਦੇਸਾ ਕੀਨੋ ਵਾਲੇ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਦਾ ਦੁੱਖ ਬਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ, ਦਇਆਲ ਪੁਰਖ ਬਖਸ਼ੰਦ। ਹੋ ਸਕਦਾ ਬਖਸ਼ਿਸ਼ ਹੋ ਹੀ ਜਾਵੇ ਔਰ ਇਹ ਸਰੀਰ ਦੇ ਸਾਰਾ ਪਰਿਵਾਰ, ਜਿੰਨੀਆਂ ਇੰਦਰੀਆਂ ਨੇ, ਉਹ ਮਾਲਕ ਦੇ ਗੁਣ ਗਾਉਣ ਲੱਗ ਜਾਣ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਫਿਰ ਉਸ ਪਿਆਰੇ ਦੇ ਨਾਲ ਮੇਲ ਹੋ ਜਾਂਦਾ ਤੇ ਉਹ ਗੁਰਮੁਖ ਜਨ, ਨਾਨਕ ਗੁਰਮੁਖ ਸੋਹਣੇ ਤੇ ਸੱਚਾ ਦਰਬਾਰ, ਮਾਲਕ ਦੇ ਦਰਬਾਰ ਦੇ ਵਿੱਚ ਫਿਰ ਉਹ ਸੋਭਨੀਕ ਹੁੰਦੇ ਨੇ। ਸਤਿਗੁਰਾਂ ਦੇ ਦਰਬਾਰ ਦੇ ਵਿੱਚ ਕੋਈ ਮਾਈ ਬੈਠ ਜਾਵੇ, ਕੋਈ ਭਾਈ ਬੈਠ ਜਾਵੇ, ਚਾਹੇ ਰਾਜਾ ਬੈਠ ਜਾਵੇ, ਚਾਹੇ ਕੰਗਾਲ ਬੈਠ ਜਾਵੇ, ਚਾਹੇ ਪੜ੍ਹਿਆ ਬੈਠ ਜਾਵੇ, ਅਨਪੜ੍ਹਿਆ ਬੈਠ ਜਾਵੇ, ਚਾਰ ਵਰਣਾਂ ਦੇ ਵਿੱਚੋਂ ਕੋਈ ਬੈਠ ਜਾਵੇ, ਉੱਚਾ ਬੈਠੇ, ਨੀਵਾਂ ਬੈਠੇ, ਸਭ ਬੈਠੇ ਸੋਭਾ ਪਾਉਂਦੇ ਨੇ। ਉਹ ਸਤਿਗੁਰਾਂ ਦੇ ਪਰਿਵਾਰ ਦੇ ਵਿੱਚੋਂ ਇੱਕੋ ਜਿਹਾ ਜਾਤੀ ਦੇ ਕਹਿਲਾਉਣਗੇ, ਚਾਹੇ ਦਰਬਾਰ ਦੇ ਦਰਵਾਜ਼ੇ ਤੋਂ ਬਾਹਰ ਵੱਖ ਵੱਖ ਜਾਤੀਆਂ ਦੇ ਸਨ, ਪਰ ਜਦ ਦਰਬਾਰ ਦੇ ਵਿੱਚ ਆ ਗਏ ਤੇ ਇਸ ਵੇਲੇ ਇੱਕ ਜਾਤੀ ਹੋ ਜਾਵੇਗੀ ਕਿ ਇਹ ਸਤਸੰਗਤ ਹੈ। ਔਰ ਜਹਿ ਸਤਿਗੁਰ ਤਹਿ ਸਤਸੰਗਤ ਬਣਾਈ। ਜਿੱਥੇ ਪਰਿਵਾਰ ਦਾ ਮੁਖੀ ਹੈ ਉੱਥੇ ਪਰਿਵਾਰ ਹੈ, ਉੱਥੇ ਸਤਸੰਗਤ ਹੈ ਜਿੱਥੇ ਸਤਿਗੁਰੂ ਹੈ। ਫਿਰ ਜਿੱਥੇ ਸਤਸੰਗਤ ਹੈ ਉੱਥੇ ਪਰਮੇਸ਼ਰ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਜਿਤੜੇ ਫਲ ਮਨ ਬਾਛੀ ਅਹੇ ਤਿਤੜੇ ਸਤਿਗੁਰ ਪਾਸ। ਕਿਉਂ ਮਿਲਦੇ ਨੇ ਇੱਥੋਂ? ਕਿਉਂਕਿ ਵਿੱਚ ਸਤਸੰਗਤ ਹਰ ਪ੍ਰਭ ਵਸੈ ਜੀਓ। ਇਸ ਸਤਸੰਗਤ ਦੇ ਵਿੱਚ ਉਹ ਮਾਲਕ ਵਸਦਾ ਰਹਿੰਦਾ ਹੈ, ਤੇ ਸਤਸੰਗਤ ਬਣਾਈ ਸਤਿਗੁਰਾਂ ਨੇ। ਜਿੱਥੇ ਸਤਿਗੁਰ ਨੇ ਉੱਥੇ ਸਤਸੰਗਤ ਹੈ, ਔਰ ਜਿੱਥੇ ਇਹ ਦਰਬਾਰ ਹੈ ਉੱਥੇ ਸਭ ਜਾਤੀ ਦੇ ਸੋਭਨੀਕ ਸੋਹਣੇ ਲੱਗਦੇ ਨੇ। ਉਹ ਜਗਿਆਸੂ ਨੇ, ਉਹ ਗੁਰਮੁਖ ਜਨ ਨੇ, ਜਿਸ ਦੀ ਆਤਮਾ ਪਵਿੱਤਰ ਹੈ, ਜਿਸ ਨੇ ਭੋਜਨ ਆਤਮਾ ਦਾ ਕੀਤਾ ਹੈ, ਔਰ ਗੁਰਾਂ ਦੀ ਮਤ ਨੂੰ ਲੈ ਕਰਕੇ ਉਪਦੇਸ਼ ਤੇ ਧਾਰਨੀ ਬਣੇ ਨੇ, ਪਿਆਸੇ ਬਣੇ ਨੇ। ਮਹਾਰਾਜ ਕਹਿੰਦੇ ਸਤਸੰਗਤ ਵਿੱਚ ਉਹੀਓ ਬਹਿੰਦੇ ਨੇ। ਮਨਮੁੱਖਾਂ ਦਾ, ਮਨਮਤੀਆਂ ਦਾ ਮਨ ਸਤਸੰਗਤ ਵਿੱਚ ਨਹੀਂ ਲੱਗਦਾ। ਉਹ ਜਿੱਥੇ ਚਾਰ ਬੰਦੇ ਬੈਠੇ ਕਿਸੇ ਦੀ ਚੁਗਲੀ ਕਰਨਗੇ, ਕੋਈ ਇੱਧਰ ਉੱਧਰ ਦੀਆਂ ਗੱਲਾਂ ਮਾਰਨਗੇ, ਉੱਥੇ ਉਹਨਾਂ ਦਾ ਮਨ ਲੱਗਦਾ, ਕਿਉਂਕਿ ਉੱਥੋਂ ਉਹਨਾਂ ਨੂੰ ਸਵਾਦ ਉੱਥੋਂ ਆਉਣਾ, ਉਹਨਾਂ ਦਾ ਖਾਣਾ ਹੋਰ ਹੈ। ਹੰਸ ਮਾਨ ਸਰੋਵਰ ਤੇ ਹੀ ਰਹਿਣਗੇ, ਬਗਲੇ ਭਾਵੇਂ ਉਹਨਾਂ ਨੂੰ ਸੌ ਵਾਰੀ ਪ੍ਰੇਰਿਤ ਕਰਨ ਕਿ ਆਓ ਤੁਹਾਨੂੰ ਅਸੀਂ ਆਪਣੇ ਮਾਨ ਸਰੋਵਰ ਤੇ ਖੜਦੇ ਹਾਂ, ਨਦੀਆਂ ਤੇ ਖੜਨ, ਨਾਲਿਆਂ ਤੇ ਖੜਨ, ਛੱਪੜਾਂ ਤਲਾਬਾਂ ਤੇ ਖੜਨ, ਪਰ ਉਹਨਾਂ ਨੂੰ ਉੱਥੋਂ ਭੋਜਨ ਨਹੀਂ ਲੱਭਦਾ। ਜਦ ਵੀ ਹੰਸ ਆਪਣਾ ਭੋਜਨ ਕਰੇਗਾ ਮਾਨ ਸਰੋਵਰ ਤੇ ਕਰੇਗਾ, ਔਰ ਬੈਠੇਗਾ ਵੀ ਮਾਨ ਸਰੋਵਰ ਤੇ, ਉਹ ਬਹਿੰਦਾ ਹੀ ਨਹੀਂ ਛੱਪੜਾਂ ਤਲਾਬਾਂ ਦੇ। ਤੇ ਬਗਲੇ ਨੂੰ ਕਿਤੇ ਮਾਨ ਸਰੋਵਰ ਦੀ ਸੈਰ ਕਰਨ ਵਾਸਤੇ ਹੰਸ ਪ੍ਰੇਰਿਤ ਕਰ ਲਵੇ ਕਿ ਆ ਤੈਨੂੰ ਮੈਂ ਸੈਰ ਕਰਾਉਂਦਾ, ਉਹਨਾਂ ਨੂੰ ਉਹ ਮਾਨ ਸਰੋਵਰ ਚੰਗਾ ਨਹੀਂ ਲੱਭਦਾ, ਕਿਉਂਕਿ ਮਾਨ ਸਰੋਵਰ ਵਿੱਚ ਨਾ ਤੇ ਡੱਡੀਆਂ ਨੇ ਨਾ ਮੱਛੀਆਂ ਨੇ, ਉਹਨਾਂ ਦਾ ਉੱਥੇ ਖਾਣਾ ਨਹੀਂ, ਉਹਨਾਂ ਨੂੰ ਉਹ ਚੰਗਾ ਨਹੀਂ ਲੱਗਦਾ। ਇੱਕ ਡੱਡੂ ਖੂਹ ਦੇ ਵਿੱਚ ਬੈਠਾ, ਮਾਨ ਸਰੋਵਰ ਤੋਂ ਉੱਡਿਆ ਹੰਸ ਖੂਹ ਦੇ ਮਨ ਤੇ ਆ ਕੇ ਬੈਠ ਗਿਆ। ਜਦ ਝਾਤ ਮਾਰੀ ਕਿ ਇਸ ਦੇ ਵਿੱਚ ਜੀਵ ਹੈ, ਤੇ ਮਨ ਚ ਤਰਸ ਆਇਆ ਕਿ ਇਹ ਵਿਚਾਰਾ ਕੈਦ ਵਿੱਚ ਆ, ਕਹਿਣ ਲੱਗਾ ਮਿੱਤਰਾ ਤੂੰ ਕਿੰਨੇ ਛੋਟੇ ਜਿਹੇ ਅਦਾਰੇ ਵਿੱਚ ਬੈਠਾ ਹੈ, ਤੇ ਆ ਤੈਨੂੰ ਮੈਂ ਮਾਨ ਸਰੋਵਰ ਦੀ ਸੈਰ ਕਰਾਵਾਂ, ਦੇਖੀ ਕਿੰਨਾ ਖੁਸ਼ਹਾਲ ਹੈ ਔਰ ਵਿਸ਼ਾਲ ਹੈ, ਉੱਥੇ ਰਹਿਣ ਦਾ ਆਨੰਦ ਕੁਝ ਵੱਖਰਾ ਹੈ। ਤੇ ਉਹ ਖੂਹ ਦਾ ਡੱਡੂ ਕੀ ਜਾਣਦਾ ਸੀ ਕਿ ਮਾਨ ਸਰੋਵਰ ਕਿੰਨਾ ਕੁ ਵੱਡਾ। ਉਹ ਕਹਿੰਦਾ ਕਿ ਤੇਰਾ ਮਾਨ ਸਰੋਵਰ ਕਿੰਨਾ ਵੱਡਾ ਹੈ? ਕਹਿੰਦਾ ਤੇਰਾ ਖੂਹ ਤਾਂ ਕੁਛ ਵੀ ਨਹੀਂ, ਮਾਨ ਸਰੋਵਰ ਤਾਂ ਬਹੁਤ ਵੱਡਾ ਹੈ। ਜੇ ਮੈਂ ਕਹਾਂ ਕਿ ਇਸ ਨਾਲੋਂ 10 ਗੁਣਾ ਵੱਡਾ ਹੈ ਜਾਂ ਇਸ ਨਾਲੋਂ 100 ਗੁਣਾ ਵੱਡਾ ਹੈ, ਤਾਂ ਉਹ ਵੀ ਗੱਲ ਸੋਭਨੀ ਦੀ ਨਹੀਂ, ਫੱਬਦੀ ਨਹੀਂ ਹੈ, ਕਿਉਂਕਿ ਤੇਰੇ ਖੂਹ ਦੀ ਮਿਣਤੀ ਉਸ ਸਰੋਵਰ ਦੇ ਨਾਲ ਨਹੀਂ ਕੀਤੀ ਜਾ ਸਕਦੀ। ਤੇ ਡੱਡੂ ਬੜਾ ਹੈਰਾਨ ਹੋਇਆ ਕਿ ਮਾਨ ਸਰੋਵਰ ਇੰਨਾ ਹੀ ਵੱਡਾ ਹੋ ਸਕਦਾ? ਉਸਨੇ ਇੱਕ ਛਾਲ ਮਾਰੀ, ਕਹਿੰਦਾ ਕਿ ਇੰਨਾ ਵੱਡਾ ਤਾਂ ਹੋਵੇਗਾ। ਕਹਿੰਦਾ ਨਹੀਂ, ਇੱਕ ਹੋਰ ਮਾਰੀ ਅੱਧ ਚ ਪਹੁੰਚ ਗਿਆ, ਕਹਿੰਦਾ ਫਿਰ ਇੰਨਾ ਹੋਵੇਗਾ। ਉਹ ਕਹਿੰਦਾ ਨਹੀਂ ਇੰਨਾ ਵੱਡਾ ਵੀ ਨਹੀਂ। ਇੱਕ ਹੋਰ ਮਾਰੀ, ਕਹਿੰਦਾ ਇੰਨਾ ਹੋਵੇਗਾ। ਕਹਿੰਦਾ ਅਸਲ ਚ ਭੋਲਿਆ ਤੂੰ ਖੂਹ ਦੀ ਮਿਣਤੀ ਕਰੀ ਜਾਂਦਾ, ਮਾਨ ਸਰੋਵਰ ਇੰਨਾ ਨਹੀਂ ਹੈ। ਇੱਕ ਹੋਰ ਮਾਰ ਕੇ ਦੂਸਰੇ ਸਿਰੇ ਚੱਲਿਆ ਗਿਆ, ਕਹਿੰਦਾ ਫਿਰ ਇੰਨਾ ਤੇ ਹੋਵੇਗਾ ਹੀ ਨਾ। ਕਹਿੰਦਾ ਇੰਨਾ ਵੀ ਨਹੀਂ। ਕਹਿੰਦਾ ਜਾ ਫਿਰ ਤੈਨੂੰ ਪਤਾ ਹੀ ਨਹੀਂ ਕਿ ਮਾਨ ਸਰੋਵਰ ਦੀ ਮਿਣਤੀ ਕਿੰਨੀ ਹੈ। ਤੇ ਹੰਸ ਕਹਿਣ ਲੱਗਾ ਕਿ ਤੂੰ ਰਹਿੰਦਾ ਖੂਹ ਦੇ ਵਿੱਚ ਹੈ, ਤੂੰ ਕੀ ਜਾਣਦਾ ਕਿ ਮਾਨ ਸਰੋਵਰ ਦੀ ਲੰਬਾਈ ਕਿੰਨੀ ਹੈ, ਚੌੜਾਈ ਕਿੰਨੀ ਹੈ ਔਰ ਉੱਥੇ ਦਾ ਆਨੰਦ ਕਿੰਨਾ ਹੈ। ਤੈਨੂੰ ਇਸ ਦਾ ਗਿਆਨ ਨਹੀਂ ਹੈ। ਕਹਿਣ ਤੋਂ ਭਾਵ ਜਿਹੜੇ ਮਨਮੁੱਖ ਲੋਕ ਨੇ ਉਹ ਖੂਹ ਦੇ ਡੱਡੂ ਦੀ ਤਰ੍ਹਾਂ ਨੇ। ਉਹ ਨਹੀਂ ਜਾਣਦੇ ਕਿ ਸਤ ਸੰਗਤ ਦਾ ਆਨੰਦ ਕਿੰਨਾ ਹੈ, ਇਸ ਮਾਨ ਸਰੋਵਰ ਦੇ ਵਿੱਚ ਆ ਕੇ ਕਿੰਨਾ ਲਾਭ ਹੈ ਔਰ ਕਿੰਨਾ ਵਿਸ਼ਾਲ ਹੈ। ਉਹ ਇਸ ਅਦਾਰੇ ਨੂੰ ਨਹੀਂ ਜਾਣਦੇ। ਉਹ ਕੇਵਲ ਜਿੱਥੋਂ ਤੱਕ ਉਹਨਾਂ ਦੀ ਆਪਣੀ ਬਿਰਤੀ ਹੈ ਨਾ, ਮਨ ਦੀ ਸੋਚ ਹੈ, ਉਨਾ ਕੀ ਸਮਝਦੇ ਨੇ ਕਿ ਇੰਨਾ ਕੀ ਹੋਵੇਗਾ ਨਾ ਸਤ ਸੰਗਤ ਦਾ ਆਨੰਦ। ਉੱਥੇ ਜਾ ਕੇ ਇਹੀਓ ਕਹਾਣੀਆਂ ਹੀ ਸੁਣਨੀ ਹੈ, ਇਹੀ ਕਥਾ ਸੁਣਨੀ ਹੈ, ਰੋਜ਼ਾਨਾ ਇਹਨਾਂ ਸ਼ਬਦਾਂ ਦਾ ਹੀ ਕੀਰਤਨ ਹੁੰਦਾ। ਉਹ ਨਹੀਂ ਜਾਣਦੇ। ਹੁਣ ਜੇ ਭੌਰੇ ਅਤੇ ਭੌਰੀ ਨੂੰ ਪੁੱਛਿਆ ਜਾਵੇ ਕਿ ਤੁਸੀਂ ਰੋਜ਼ਾਨਾ ਜਾਂਦੇ ਹੋ ਕਮਲ ਦੀਆਂ ਪੰਖੜੀਆਂ ਦੇ ਉੱਪਰੋਂ ਮਕਰੰਦ ਚੂਸ ਕੇ ਆ ਜਾਂਦੇ ਹੋ। ਹੁਣ ਮਕਰੰਦ ਕਵਲ ਵੀ ਉਹੀ ਹੈ ਅਤੇ ਮਕਰੰਦ ਵੀ ਉਹੀ ਹੈ। ਮਕਰੰਦ ਕਹਿੰਦੇ ਜਿਹੜਾ ਉੱਪਰ ਧੂੜਾ ਜੰਮਿਆ ਹੁੰਦਾ, ਉਸ ਵਿੱਚੋਂ ਸੁਗੰਧ ਹੀ ਖਿੱਚ ਕੇ ਲੈ ਜਾਂਦੇ। ਅਤੇ ਕਹਿੰਦੇ ਕਿ ਹੁਣ ਤੁਸੀਂ ਜਾਂਦੇ ਉੱਥੇ ਹੋ ਰੋਜ਼ਾਨਾ ਔਰ ਉਹਨੂੰ ਚੂਸਦੇ ਰਹਿੰਦੇ ਹੋ, ਉੱਥੋਂ ਕਿੰਨਾ ਕੁ ਲਾਭ ਹੁੰਦਾ। ਅਤੇ ਭੌਰਾ ਅਤੇ ਭੌਰੀ ਕਹਿੰਦੇ ਕਿ ਅਸਲ ਵਿੱਚ ਤੁਹਾਨੂੰ ਕੀ ਪਤਾ ਹੈ ਕਿ ਉਸ ਦੇ ਵਿੱਚੋਂ ਜਿਹੜੀ ਮਹਿਕ ਹੈ ਉਹ ਰੋਜ਼ਾਨਾ ਨਵੀਂ ਮਿਲਦੀ ਹੈ। ਅਸੀਂ ਤਾਂ ਜਾਂਦੇ ਹਾਂ, ਜਿਹੜੀ ਅੱਜ ਅਸੀਂ ਲੈ ਆਏ ਹਾਂ ਮਕਰੰਦ, ਉਹ ਕੱਲ੍ਹ ਨੂੰ ਨਹੀਂ ਮਿਲਣੀ, ਉੱਥੇ ਹੋਰ ਨਵੀਂ ਹੋਣੀ ਹੈ। ਅਤੇ ਉਹ ਸਵਾਲ ਕਰਨ ਵਾਲਾ ਇਹ ਗੱਲ ਕਹਿੰਦਾ, ਕਹਿੰਦਾ ਕਿ ਕਮਲ ਵੀ ਉਹੀ ਹੈ, ਮਕਰੰਦ ਵੀ ਉਹੀ ਹੈ ਅਤੇ ਤੁਹਾਡਾ ਜੀਵਨ ਵੀ ਉਹੀ ਹੈ, ਉਸ ਵਿੱਚ ਨਵਾਂਪਨ ਕਿਹੜਾ ਆਇਆ। ਉਹ ਕਹਿੰਦੇ ਅਸਲ ਵਿੱਚ ਤੈਨੂੰ ਸੁਗੰਧੀ ਲੈਣੀ ਨਹੀਂ ਆਈ, ਤੂੰ ਦੁਰਗੰਧੀ ਹੀ ਲੈਂਦਾ ਰਿਹਾ ਹੈ। ਤੈਨੂੰ ਪਤਾ ਕਿ ਦੁਰਗੰਧੀ ਦੀ ਵਾਸ਼ਨਾ ਇਸ ਤਰ੍ਹਾਂ ਦੀ ਹੁੰਦੀ ਹੈ, ਜੇਕਰ ਤੈਨੂੰ ਸੁਗੰਧੀ ਲੈਣੀ ਆ ਜਾਂਦੀ ਤਾਂ ਤੈਨੂੰ ਸਾਰ ਆ ਜਾਣੀ ਸੀ ਕਿ ਇਹ ਸੁਗੰਧੀ ਨਿੱਤ ਨਵੀਂ ਹੁੰਦੀ ਹੈ। ਜਿਹੜੇ ਤਾਂ ਮਨਮੁੱਖ ਲੋਕ ਨੇ ਉਹ ਕੇਵਲ ਲੈਂਦੇ ਹੀ ਦੁਰਗੰਧੀ ਨੇ, ਵਿਸ਼ੇ ਵਿਕਾਰਾਂ ਨੂੰ ਭੋਗਦੇ ਨੇ ਅਤੇ ਉਹਨਾਂ ਨੂੰ ਇਹ ਨਹੀਂ ਸਾਰ ਕੇ ਇਹ ਸਤਿਗੁਰਾਂ ਦੀ ਕੀਰਤੀ ਰੋਜ਼ਾਨਾ ਨਿੱਤ ਨਵੀਂ ਹੁੰਦੀ ਹੈ। ਇਹ ਜੀਵਨ ਦਾਨ ਦੇਣ ਵਾਲੀ ਹੈ ਔਰ ਮੁਕਤੀ ਪ੍ਰਦਾਨ ਕਰਨ ਵਾਲੀ ਹੈ। ਉਹ ਨਹੀਂ ਜਾਣਦੇ ਕਿ ਇਹ ਸਤਿਗੁਰਾਂ ਦੀ ਕੀਰਤੀ ਨਿੱਤ ਨਵੀਂ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਨਿੱਤ ਮਾਲਕ ਦੀ ਨਵੀਂ ਕੀਰਤੀ ਹੈ। ਅਤੇ ਜੇ ਸ਼ੇਸ਼ ਨਾਗ ਨੂੰ ਪੁੱਛ ਲਈਏ ਕਿ ਤੂੰ ਨਿੱਤ ਨਵਾਂ ਸੂਰਜ ਦੀ ਪਹੁ ਫੁੱਟਣ ਤੋਂ ਪਹਿਲਾਂ 1000 ਨਵਾਂ ਨਾਮ ਲੈਂਦਾ, ਤੈਨੂੰ ਆਨੰਦ ਕਿੰਨਾ ਕੁ ਹੈ। ਤੇ ਉਹ ਇਹ ਗੱਲ ਕਹਿੰਦਾ ਕਿ ਜੇ ਤਾਂ ਤੂੰ ਕਿਸੇ ਦਾ ਨਾਮ ਲਿਆ ਤੇ ਫੇਰ ਤੇ ਤੈਨੂੰ ਪਤਾ ਹੋਵੇਗਾ ਕਿ ਉਸ ਦੇ ਨਾਮ ਲੈਣ ਦੇ ਵਿੱਚ ਕਿੰਨਾ ਸਵਾਦ ਸੀ, ਕਿੰਨਾ ਮਨ ਸ਼ਾਂਤ ਹੋਇਆ ਸੀ। ਮਾਤਾ ਆਪਣਾ ਬਾਲਕ ਗੋਦੀ ਵਿੱਚ ਪਾ ਲੈਂਦੀ ਹੈ, ਉਸਦਾ ਨਾਮ ਰੱਖ ਲੈਂਦੀ ਹੈ, ਪਰ ਕਦੇ ਖਿਆਲ ਕਰਕੇ ਦੇਖਿਓ ਕਿ ਮਾਤਾ ਦੀ ਗੋਦੀ ਦੇ ਵਿੱਚ ਬਾਲ ਹੋਵੇ, ਨਾਮ ਵੀ ਰੱਖਿਆ ਹੋਵੇ। ਕਦੇ ਮਾਤਾ ਨੇ ਆਪਣੇ ਬਾਲਕ ਦਾ ਨਾਮ ਉਹ ਲਿਆ ਜਿਹੜਾ ਇੱਕ ਵਾਰੀ ਰੱਖ ਦਿੱਤਾ ਹੈ? ਉਹ ਕਹਿੰਦਾ ਮਾਤਾ ਆਪਣੇ ਬਾਲਕ ਦਾ ਨਾਮ ਦਿਨ 'ਚ 2-4 ਵਾਰੀ ਲਏਗੀ ਜਿਹੜਾ ਰੱਖਿਆ ਹੈ, ਪਰ ਹਜ਼ਾਰਾਂ ਹੀ ਨਵੇਂ ਨਾਮ ਲੈ ਲੈਂਦੀ ਹੈ। ਮੇਰਾ ਤਿੱਤਰ ਹੈ, ਮੇਰਾ ਮੋਰ ਹੈ, ਕਈ ਤਰ੍ਹਾਂ ਦੇ ਲਾਡ ਕਰਦੀ ਕਰਦੀ ਉਸਦੇ ਨਵੇਂ ਨਵੇਂ ਨਾਮ ਲੈਂਦੀ ਜਾਂਦੀ ਹੈ। ਅਤੇ ਜੇ ਮਾਤਾ ਨੂੰ ਪੁੱਛ ਲਈਏ ਦੂਸਰੇ ਦਿਨ ਕਿ ਜਿਹੜੇ ਕੱਲ ਨਾਮ ਲਏ ਸਨ ਉਹ ਗਿਣ ਕੇ ਦੱਸ। ਤੇ ਉਹ ਮਾਤਾ ਕਹੇਗੀ ਮੈਨੂੰ ਤਾਂ ਖਿਆਲ ਹੀ ਨਹੀਂ ਮੈਂ ਕਿਹੜਾ ਨਾਮ ਲੈ ਲਿਆ, ਕਿ ਜਿਹੜੇ ਮੈਂ ਕੱਲ ਲਏ ਸਨ ਉਹਨਾਂ ਦਾ ਮੈਨੂੰ ਪਤਾ ਹੀ ਨਹੀਂ। ਤੇ ਜੇ ਉਹਨੂੰ ਪੁੱਛੀਏ ਤੂੰ ਫਿਰ ਕਿਉਂ ਲਏ, ਉਹ ਕਹਿੰਦੀ ਇਹ ਮੇਰੀ ਮਮਤਾ ਹੈ, ਮੇਰਾ ਪਿਆਰ ਹੈ ਬਾਲਕ ਦੇ ਨਾਲ, ਤੇ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੈਂ ਕਦੋਂ ਉਹ ਨਾਂ ਲੈ ਗਈ ਤੇ ਫਿਰ ਇਸ ਬਾਲਕ ਦਾ ਨਾਮ ਕੀ ਹੈ। ਤੇ ਉਹ ਕਹਿੰਦੀ ਕਿ ਇਹ ਨਾਮ ਤੇ ਦਾ ਇਹ ਰੱਖਿਆ ਸੀ, ਪਰ ਜਿਹੜੇ ਦੂਸਰੇ ਨਾਮ ਲਏ ਉਹ ਕਿਉਂ ਲਏ, ਕਹਿੰਦੀ ਮੈਨੂੰ ਪਤਾ ਨਹੀਂ ਲੱਗਾ। ਕਹਿੰਦੇ ਮੈਨੂੰ ਪਰਮੇਸ਼ਰ ਦਾ ਨਾਮ ਲੈਣ ਦਾ ਸਵਾਦ ਹੀ ਇੰਨਾ ਆਇਆ ਕਿ ਜੋ ਪਰਮੇਸ਼ਰ ਦਾ ਨਾਮ ਹੈ ਉਹ ਇੱਕ ਦੋ ਵਾਰੀ ਲੈਣਾ ਮੈਨੂੰ ਚੇਤਾ ਹੀ ਭੁੱਲ ਜਾਂਦਾ। ਮੈਂ ਉਸ ਦੇ ਆਨੰਦ ਦੇ ਵਿੱਚ ਲੀਨ ਹੀ ਇੰਨਾ ਆ ਕਿ ਨਿੱਤ ਨਵੇਂ ਨਾਂ ਲੈਣ ਦੇ ਵਿੱਚ ਮੈਨੂੰ ਖਿਆਲ ਨਹੀਂ ਆਉਂਦਾ ਕਿ ਮੈਂ ਕਿਹੜਾ ਨਾਮ ਲਈ ਜਾਂਦਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਕਿ ਰੋਜਨ ਸੇਖ ਨਾਗ ਤੀਰੂ ਮਰਮ ਨ ਜਨ, ਤੇਰਾ ਭੇਦ ਨਹੀਂ ਜਾਣਿਆ ਜਾ ਸਕਦਾ ਕਿ ਤੂੰ ਪਰਮੇਸ਼ਰ ਦੇ ਨਾਲ ਕਿੰਨਾ ਪ੍ਰੇਮ ਪਾਇਆ ਹੈ, ਕਿੰਨਾ ਆਨੰਦ ਲੈਂਦਾ ਹੈ। ਉਸ ਮਾਲਕ ਦੇ ਨਿੱਤ 1000 ਸੂਰਜ ਦੀ ਕਿਰਨ ਪਾਉ ਫੁੱਟਣ ਤੋਂ ਪਹਿਲਾਂ ਪਹਿਲਾਂ ਨਵਾਂ ਨਾਮ ਲੈ ਲੈਂਦਾ, ਤੇ ਸਾਰੇ ਦਿਨ ਦੇ ਵਿੱਚ ਕਿੰਨਾ ਝੂਮਦਾ ਹੋਵੇਗਾ, ਕੀ ਉਸ ਦਾ ਕੋਈ ਭੇਦ ਪਾ ਸਕਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਐ ਸ਼ੇਸ਼ ਨਾਗ ਤੇਰਾ ਭੇਦ ਨਹੀਂ ਜਾਣਿਆ ਜਾ ਸਕਦਾ, ਤੂੰ ਮਾਲਕ ਦੇ ਨਾਲ ਕਿੰਨਾ ਪ੍ਰੇਮ ਪਾ ਕੇ ਔਰ ਕਿੰਨੇ ਨਾਮ ਲੈ ਕੇ ਉਸ ਨੂੰ ਯਾਦ ਕਰਦਾ ਹੈ। ਤੇ ਜੇ ਹੁਣ ਮਨਮੁੱਖ ਨੂੰ ਪੁੱਛ ਲਈਏ ਕਿ ਤੂੰ ਆਪਣੀ ਸਭਾ ਦੇ ਵਿੱਚ ਬੈਠਾ ਹੋਇਆ ਕਿੰਨੀਆਂ ਇੱਧਰ ਉੱਧਰ ਦੀਆਂ ਗੱਲਾਂ ਕਰ ਜਾਂਦਾ ਜਿਹੜੀਆਂ 1 ਘੰਟਾ ਪਹਿਲਾਂ ਕੀਤੀਆਂ ਸਨ, ਉਹ 1 ਵਾਰੀ ਫਿਰ ਦੁਹਰਾ ਕੇ ਦੱਸ। ਤੇ ਉਹ ਕਹਿੰਦਾ ਮੈਨੂੰ ਤਾਂ ਚੇਤਾ ਹੀ ਨਹੀਂ ਮੈਂ ਕਿਹੜੀਆਂ ਕਿਹੜੀਆਂ ਕਰ ਗਈਆਂ, ਕਿਉਂਕਿ ਮੈਂ ਇਸ ਦੇ ਆਨੰਦ ਦੇ ਵਿੱਚ ਝੂਮਦਾ ਹੋਇਆ ਜੋ ਮਨ ਕਹੀ ਗਿਆ ਮੈਂ ਬੋਲੀ ਗਿਆ, ਪਰ ਮਨ ਦੀ ਹਾਲਤ ਐਸੀ ਹੈ ਕਿ ਜੋ ਕਹਿ ਦਿੱਤਾ ਦੁਬਾਰਾ ਯਾਦ ਨਹੀਂ। ਤੇ ਜੇ ਜਗਿਆਸੂ ਨੂੰ ਪੁੱਛ ਲਈਏ ਕਿ ਤੂੰ ਸਤ ਸੰਗਤ ਰੋਜ਼ਾਨਾ ਕਰਦਾ ਹੈ, ਤੈਨੂੰ ਆਨੰਦ ਕਿੰਨਾ ਹੈ, ਤੂੰ ਕਿਸ ਦੇ ਵਿੱਚ ਝੂਮਿਆ, ਉਹ ਕਹਿੰਦਾ ਜਿਹੜਾ ਆਨੰਦ ਅੱਜ ਸਤਿਗੁਰਾਂ ਦੀ ਕਥਾ ਸੁਣ ਕੇ ਆਇਆ, ਅੱਜ ਕੀਰਤਨ ਸੁਣ ਕੇ ਆਇਆ, ਪਹਿਲਾਂ ਆਇਆ ਹੀ ਕਦੇ ਨਹੀਂ ਸੀ। ਉਸਨੂੰ ਰੋਜ਼ਾਨਾ ਨਿੱਤ ਨਵਾਂ ਆਨੰਦ ਆਉਂਦਾ ਹੈ ਔਰ ਸਤਿਗੁਰਾਂ ਦੀ ਕੀਰਤੀ ਉਸਨੂੰ ਚੰਗੀ ਲੱਗਦੀ ਹੈ, ਸੋਭਨੀਕ ਲੱਗਦੀ ਹੈ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਜਗਿਆਸੂਆਂ ਨੂੰ ਇਹ ਕੀਰਤੀ ਦਾ ਆਨੰਦ ਆਉਣਾ ਸ਼ੁਰੂ ਹੋ ਗਿਆ ਔਰ ਪਰਮੇਸ਼ਰ ਦੀ ਉਸਤਤੀ ਸੁਣਨ ਵਾਸਤੇ ਚੰਗੀ ਲੱਗ ਗਈ, ਮਹਾਰਾਜ ਕਹਿੰਦੇ ਉਸ ਦੇ ਆਨੰਦ ਦਾ ਕਿਸੇ ਤੋਂ ਬਿਆਨ ਨਹੀਂ ਕੀਤਾ ਜਾ ਸਕਦਾ। ਹੁਣ ਗੁਰੂ ਅਮਰਦਾਸ ਮਹਾਰਾਜ ਜਗਿਆਸੂ ਦੇ ਆਨੰਦ ਦੀ ਵਿਆਖਿਆ ਕਰਦੇ ਨੇ। ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਆਨੰਦ ਦੀ ਵਿਆਖਿਆ ਕਰਦੇ ਹੋਏ ਕਹਿੰਦੇ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮਾਏ ਨਾਮ ਭਾਈ ਦਾ ਵੀ ਹੁੰਦਾ, ਮਾਏ ਨਾਮ ਮਾਤਾ ਦਾ ਵੀ ਹੁੰਦਾ। ਮਹਾਰਾਜ ਕਹਿੰਦੇ ਹੇ ਭਾਈ ਜਾਨੋ ਜੋ ਮੈਨੂੰ ਆਨੰਦ ਹੋਇਆ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਿਹੜਾ ਮੈਨੂੰ ਆਨੰਦ ਹੋਇਆ ਹੈ ਨਾ ਸਤਸੰਗਤ ਕਰਦੇ ਹਾਂ ਜਗਿਆਸੂ ਭਾਵਨਾ ਨੂੰ ਲੈ ਕਰਕੇ, ਉਹ ਸਤਿਗੁਰਾਂ ਨੂੰ ਪ੍ਰਾਪਤ ਕਰਕੇ ਹੋਇਆ। ਜਦ ਤੱਕ ਜਗਿਆਸੂ ਸਤਿਗੁਰਾਂ ਨੂੰ ਗੁਰੂ ਧਾਰਨ ਨਹੀਂ ਕਰਦਾ ਤੇ ਆਪਣਾ ਗੁਰੂ ਨਹੀਂ ਸਮਝਦਾ, ਤਦ ਤੱਕ ਉਸ ਨੂੰ ਆਨੰਦ ਤੇ ਆਉਣਾ ਹੀ ਨਹੀਂ। ਕਿਉਂਕਿ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਪਹਿਲੀ ਸਟੇਜ ਜਗਿਆਸੂ ਦੀ ਦੱਸ ਦਿੱਤੀ ਕਿ ਜੇ ਤੇ ਤੈਨੂੰ ਸਤਿਗੁਰਾਂ ਦੇ ਨਾਲ ਪ੍ਰੇਮ ਹੈ, ਆਪਣੇ ਗੁਰੂ ਨੂੰ ਗੁਰੂ ਜਾਣਦਾ, ਤੇ ਆਨੰਦ ਤਾਂ ਹੋਣਾ। ਦੂਸਰਾ ਕਹਿੰਦੇ ਕਿ ਆਨੰਦ ਇਹੀ ਹੈ, ਕਹਿੰਦੇ ਅਸਲ ਵਿੱਚ ਇਹ ਆਨੰਦ ਨਹੀਂ, ਇਹ ਅਜੇ ਹੋਇਆ ਹੀ ਆ। ਫਿਰ ਕਹਿੰਦੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ, ਕਹਿੰਦੇ ਜਿਹੜਾ ਆਨੰਦ ਹੋਇਆ ਸੀ ਕਹਿੰਦੇ ਉਹ ਆਨੰਦ ਵੱਡਿਆਂ ਭਾਗਾਂ ਵਾਲਿਓ ਸੁਣੋ ਕੀ ਹੋਇਆ ਸੀ, ਕਹਿੰਦੇ ਸਗਲ ਮਨੋਰਥ ਪੂਰੇ। ਹੁਣ ਜੀਵਨ ਦਾ ਕੋਈ ਵੀ ਮਨੋਰਥ ਜਿਹੜਾ ਉਹ ਅਧੂਰਾ ਨਹੀਂ ਰਹਿ ਗਿਆ। ਜੋ ਜੋ ਕਥਾ ਸੁਣਿਆ ਹਰ ਕੀਰਤਨ, ਜਦੋਂ ਆਨੰਦ ਮੈਨੂੰ ਹੋਣ ਲੱਗਾ ਨਾ, ਸਤਸੰਗਤ ਵਿੱਚ ਬੈਠਿਆ ਸਤਿਗੁਰਾਂ ਦਾ ਉਪਦੇਸ਼ ਸਰਵਣ ਕਰਨ ਲੱਗੇ ਆ, ਕਹਿੰਦੇ ਉਹ ਆਨੰਦ ਕੀਰਤਨ ਸੁਣਦਿਆਂ ਕਥਾ ਸੁਣਦਿਆਂ ਕੀ ਹੋਇਆ, ਜੋ ਜੋ ਕਥਾ ਸੁਣੈ ਹਰ ਕੀਰਤਨ ਤਾਂ ਕਿ ਦੁਰਮਤ ਨਾਸ, ਕਹਿੰਦੇ ਪਹਿਲਾਂ ਮੇਰੀ ਖੋਟੀ ਮਤ ਨਾਸ ਹੋਈ। ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੇ ਆਸ, ਕਹਿੰਦੇ ਫਿਰ ਸਤ ਸੰਗਤ ਵਿੱਚ ਬੈਠਿਆਂ ਜੋ ਮੇਰੇ ਚਿੱਤ ਨੇ ਚਿਤ ਵਲਿਆ ਉਹ ਮਨੋਰਥ ਪੂਰਾ ਹੋ ਗਿਆ, ਉਹੀ ਆਸ ਮੇਰੀ ਪੂਰੀ ਹੋਈ ਹੈ। ਕਹਿੰਦੇ ਇਹ ਆਨੰਦ ਮੈਨੂੰ ਸਤ ਸੰਗਤ ਵਿੱਚ ਬੈਠਿਆਂ ਹੋਇਆ ਸੀ। ਫਿਰ ਕਹਿੰਦੇ ਕਿ ਆਨੰਦ ਇਹੀ ਹੈ, ਤੇ ਮਹਾਰਾਜ ਕਹਿੰਦੇ ਇਹ ਆਨੰਦ ਨਹੀਂ ਹੈ, ਜੋ ਆਨੰਦ ਸੀ ਉਹ ਆਨੰਦ ਹੋਰ ਹੈ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ। ਕਹਿੰਦੇ ਅਸਲ ਵਿੱਚ ਜਿਹੜਾ ਆਨੰਦ ਸੀ ਨਾ ਉਹ ਗੁਰੂ ਦੇ ਕੋਲ ਸੀ। ਆਨੰਦ ਸਾਰੇ ਕਹਿੰਦੇ ਨੇ, ਵਿਸ਼ਿਆਨੰਦ ਸੰਸਾਰ ਹੈ, ਭਜਨਾਨੰਦ ਹਰਦਾਸ, ਬ੍ਰਹਮਾਨੰਦ ਜੀਵਨ ਮੁਕਤ, ਭਈ ਵਾਸਨਾ ਨਾਸ। ਵੇਦਾਂਤ ਦਾ ਕਥਨ ਕਰਨ ਵਾਲਿਆਂ ਨੇ ਆਪਣੇ ਵੇਦਾਂਤ ਗ੍ਰੰਥਾਂ ਦੇ ਵਿੱਚ ਆਨੰਦ ਦੀ ਪਰਿਭਾਸ਼ਾ ਆਪਣੇ ਤਰੀਕੇ ਦੇ ਨਾਲ ਕਥਨ ਕੀਤੀ ਹੈ। ਉਹ ਕਹਿੰਦੇ ਸੰਸਾਰੀ ਲੋਕਾਂ ਨੂੰ ਵੀ ਆਨੰਦ ਹੈ। ਫਿਰ ਜਿਹੜੇ ਭਜਨ ਬੰਦਗੀ ਕਰਨ ਵਾਲੇ ਨੇ ਉਹਨਾਂ ਨੂੰ ਵੀ ਆਨੰਦ ਹੈ, ਪਰ ਜਿਹੜੇ ਪਰਮੇਸ਼ਰ ਦੇ ਭਗਤ ਨੇ ਆਨੰਦ ਉਹਨਾਂ ਨੂੰ ਵੀ ਹੈ। ਲਫ਼ਜ਼ ਇੱਕ ਹੀ ਹੈ ਪਰ ਭੋਗਣ ਦੇ ਤਰੀਕੇ ਵੱਖੋ ਵੱਖਰੇ ਨੇ ਕਿ ਅਸਲ ਵਿੱਚ ਜਿਹੜਾ ਆਨੰਦ ਸ਼ਬਦ ਹੈ ਉਹ ਹੋ ਕਿਸ 'ਤੇ ਨਿਬੜਿਆ। ਅਤੇ ਵੇਦਾਂਤ ਵਾਲੇ ਕਹਿੰਦੇ ਵਿਸ਼ਿਆਨੰਦ ਸੰਸਾਰ ਹੈ, ਕਹਿੰਦੇ ਸੰਸਾਰ ਦੇ ਲੋਕਾਂ ਨੂੰ ਵਿਸ਼ਿਆਂ ਦਾ ਆਨੰਦ ਹੈ, ਉਹ ਇੱਥੋਂ ਤੱਕ ਹੀ ਸੀਮਿਤ ਨੇ। ਭਜਨਾਨੰਦ ਹਰਦਾਸ ਜਿਹੜੇ ਮਾਲਕ ਦੇ ਜਗਿਆਸੂ ਭਾਵਨਾ ਧਾਰਨ ਕਰਕੇ ਰੱਖਣ ਵਾਲੇ ਨੇ, ਦਾਸਾ ਭਾਵ ਧਾਰਨਾ ਕਰਕੇ ਰੱਖਣ ਵਾਲੇ ਨੇ, ਸੇਵਕ ਬਣ ਕੇ ਸੇਵਾ ਕਰਨ ਵਾਲੇ ਨੇ, ਕਹਿੰਦੇ ਉਹਨਾਂ ਨੂੰ ਪਰਮੇਸ਼ਰ ਦੇ ਸਿਮਰਨ ਕਰਨ ਤੱਕ ਹੀ ਆਨੰਦ ਹੈ ਕਿ ਜਦ ਤੱਕ ਸਿਮਰਨ ਕਰਦੇ ਨੇ, ਗੁਰਦੁਆਰਾ ਸਾਹਿਬ ਆ ਜਾਂਦੇ ਹਾਂ, ਸਤਸੰਗਤ ਵਿੱਚ ਬੈਠ ਜਾਂਦੇ ਹਾਂ, ਕਥਾ ਕੀਰਤਨ ਸੁਣਦੇ ਹਾਂ, ਕਹਿੰਦੇ ਆਨੰਦ ਆਇਆ ਸੀ। ਗੁਰਦੁਆਰਾ ਸਾਹਿਬ ਤੋਂ ਉੱਠ ਕੇ ਬਾਹਰ ਚਲੇ ਗਏ, ਆਪਣੇ ਪਦਾਰਥਾਂ ਦੇ ਨਾਲ ਮੋਹ ਜਾਗਿਆ, ਪਰਿਵਾਰ ਦੇ ਨਾਲ ਜਗਿਆ, ਅਤੇ ਜਿਹੜਾ ਆਨੰਦ ਸਤਸੰਗਤ ਵਿੱਚ ਆਇਆ ਸੀ ਉਹ ਆਨੰਦ ਟੁੱਟ ਗਿਆ। ਕਹਿੰਦੇ ਫਿਰ ਉਹ ਕਾਹਦਾ ਆਨੰਦ ਹੋਇਆ, ਜਿਹੜਾ ਆਇਆ ਸੀ ਅਤੇ ਚਲਿਆ ਗਿਆ, ਫਿਰ ਤਾਂ ਉਹ ਆਨੰਦ ਨਹੀਂ ਹੈ। ਆਨੰਦ ਵਸਤੂ ਉਹ ਹੈ ਜਿਹੜੀ ਇੱਕ ਵਾਰੀ ਆ ਜਾਵੇ ਦੁਬਾਰਾ ਜਾਵੇ ਨਾ। ਕਹਿੰਦੇ ਬਸ ਸੇਵਕਾਂ ਨੂੰ ਆਨੰਦ ਇੰਨਾ ਹੀ ਸੀ ਕਿ ਜਦ ਤੱਕ ਸੰਗਤ ਕੀਤੀ ਜਾਂ ਜਪਜੀ ਸਾਹਿਬ ਦੀ ਬਾਣੀ ਪੜ੍ਹੀ ਤਾਂ ਬੜਾ ਆਨੰਦ ਆਇਆ, ਸੁਖਮਨੀ ਸਾਹਿਬ ਪੜ੍ਹੀ ਤਾਂ ਬਹੁਤ ਆਨੰਦ ਆਇਆ, ਮਨ ਸ਼ਾਂਤ ਹੋਇਆ, ਸਰੀਰ ਹੌਲਾ ਹੌਲਾ ਮਹਿਸੂਸ ਹੋਇਆ ਕਿ ਜਿਵੇਂ ਪਾਪ ਸਾਰੇ ਝੜ ਗਏ ਹੋਣ। ਜਦੋਂ ਪਾਪਾਂ ਦਾ ਬੋਝ ਹੌਲਾ ਹੋ ਜਾਵੇ, ਬਾਣੀ ਪੜ੍ਹਦਿਆਂ ਸਰੀਰ ਇੰਜ ਲੱਗਦਾ ਕਿ ਜਿੱਦਾਂ ਮਨਾ ਮੋਹੀ ਭਾਰ ਲੱਥ ਗਿਆ ਹੁੰਦਾ। ਕਹਿੰਦੇ ਉਹ ਕਹਿੰਦੇ ਬੜਾ ਆਨੰਦ ਆਇਆ। ਫਿਰ ਬ੍ਰਹਮਾਨੰਦ ਜੀਵਨ ਮੁਕਤ, ਭਈ ਵਾਸਨਾ ਨਾਸ, ਜਿਨ੍ਹਾਂ ਨੇ ਸਾਰੀਆਂ ਵਾਸ਼ਨਾਵਾਂ ਮੇਟ ਕਰਕੇ ਉਸ ਬ੍ਰਹਮ ਦੇ ਵਿੱਚ ਆਪਣੀ ਆਤਮਾ ਨੂੰ ਲੀਨ ਕਰ ਲਿਆ ਔਰ ਸਦਾ ਵਾਸਤੇ ਆਨੰਦ ਬਣਾ ਲਿਆ, ਕਹਿੰਦੇ ਉਹਨਾਂ ਨੂੰ ਵੀ ਬ੍ਰਹਮਾ ਦੇ ਮਾਲਕ ਦੇ ਸਰੂਪ ਦੀ ਅਭੇਦਤਾ ਦੇ ਵਿੱਚ ਆਪਣੀ ਆਤਮਾ ਅਤੇ ਪਰਮਾਤਮਾ ਦਾ ਸੁਮੇਲ ਕਰਕੇ ਜੋ ਆਨੰਦ ਪ੍ਰਾਪਤ ਕੀਤਾ ਹੈ ਉਹਨਾਂ ਨੂੰ ਵੀ ਆਨੰਦ ਹੈ। ਇਸ ਦਾ ਬਾਹਰੀ ਦ੍ਰਿਸ਼ਟਾਂਤ ਵੀ ਦਿੰਦੇ ਨੇ, ਕਹਿੰਦੇ ਵਿਸ਼ਿਆਨੰਦ ਸੰਸਾਰ ਹੈ, ਭਜਨਾਨੰਦ ਹਰਦਾਸ। ਕਹਿੰਦੇ ਜਿਵੇਂ ਸੰਸਾਰ ਦੇ ਲੋਕਾਂ ਨੂੰ ਵਿਸ਼ਿਆਂ ਵਿਕਾਰਾਂ ਦਾ ਆਨੰਦ ਹੈ, ਅਤੇ ਉਹ ਇਵੇਂ ਆਨੰਦ ਹੈ ਜਦ ਤੱਕ ਤਾਂ ਮੀਂਹ ਪੈਂਦਾ ਰਹੇ ਅਤੇ ਧਰਤੀ 'ਤੇ ਪਾਣੀ ਸਾਰੀ 'ਤੇ ਖੜ੍ਹਾ ਹੁੰਦਾ ਹੈ, ਚਾਹੇ ਉੱਚੀ ਹੈ ਅਤੇ ਚਾਹੇ ਨੀਵੀਂ ਹੈ। ਜਿਸ ਪਰਬਤੀ ਚੋਟੀ 'ਤੇ ਪਾਣੀ ਨਹੀਂ ਖੜ੍ਹਦਾ, ਕਹਿੰਦੇ ਜਦ ਮੀਂਹ ਪੈਂਦਾ ਉੱਥੇ ਵੀ ਖੜ੍ਹਾ ਹੁੰਦਾ ਹੈ। ਅਤੇ ਜਿਹੜੇ ਸੰਸਾਰੀ ਲੋਕ ਨੇ ਜਦ ਤੱਕ ਤਾਂ ਪਦਾਰਥਾਂ ਦੇ ਵਿੱਚ ਖਚਤ ਰਹਿੰਦੇ ਨੇ, ਵਿਸ਼ੇ ਭੋਗਦੇ ਨੇ, ਵਿਕਾਰ ਭੋਗਦੇ ਨੇ, ਤਦ ਤੱਕ ਤਾਂ ਕਹਿੰਦੇ ਬੜਾ ਆਨੰਦ ਹੈ। ਪਰ ਜਦੋਂ ਉਹ ਪਦਾਰਥ ਭੋਗਿਆ ਜਾਂਦਾ, ਵਿਸ਼ੇ ਭੋਗੇ ਜਾਂਦੇ ਨੇ, ਉਹ ਆਨੰਦ ਲੰਘ ਜਾਂਦਾ। ਜਦੋਂ ਬਾਰਿਸ਼ ਬੰਦ ਹੋ ਜਾਂਦੀ ਹੈ, ਚੋਟੀਆਂ ਤੋਂ ਪਾਣੀ ਉਸ ਵੇਲੇ ਹੇਠਾਂ ਆ ਜਾਂਦਾ। ਫਿਰ ਕਹਿੰਦੇ ਉਹ ਚੋਟੀਆਂ ਦਾ ਉਤਰਿਆ ਹੋਇਆ ਪਾਣੀ ਕਿਸੇ ਨਿਮਾਣ ਵੱਲ ਨੂੰ ਚੱਲਦਾ, ਨਿਮਾਣ ਦੇ ਵੱਲ ਦੇ ਚੱਲਿਆਂ ਕੋਈ ਰਸਤਾ ਅਪਣਾ ਲੈਂਦਾ ਔਰ ਉਸ ਨੂੰ ਨਾਲੇ ਦਾ ਰੂਪ ਧਾਰਨ ਕਰ ਲਵੇ, ਜਾਂ ਬਰਸਾਤੀ ਨਾਲੇ ਦੇ ਵਿੱਚ ਉਹ ਪਾਣੀ ਜਾ ਪੈਂਦਾ, ਉਹ ਪਾਣੀ ਵਹਿਣ ਲੱਗ ਜਾਂਦਾ। ਇੰਝ ਲੱਗਦਾ ਇਹ ਨਦੀ ਚੱਲਦੀ ਹੈ, ਕਿਉਂਕਿ ਬਰਸਾਤ ਚੱਲੀ ਸੀ ਤੇ ਉਹ ਪਾਣੀ ਇਕੱਤਰ ਹੋਇਆ, ਉਹ ਬਰਸਾਤੀ ਪਾਣੀ, ਬਰਸਾਤੀ ਨਾਲਾ ਉਸ ਨਾਲੇ ਵਿੱਚ ਚੱਲਿਆ। ਭਜਨਾਨੰਦ ਹਰਦਾਸ ਜਿਹੜੇ ਪਰਮੇਸ਼ਰ ਦੇ ਸੇਵਕ ਜਨ ਨੇ, ਜਗਿਆਸੂ ਜਨ ਨੇ, ਸਤਸੰਗਤ ਕਰਦਿਆਂ ਜਿਨ੍ਹਾਂ ਕੋ ਆਨੰਦ ਆਇਆ, ਕਹਿੰਦੇ ਉਹ ਬਰਸਾਤੀ ਨਾਲੇ ਦੀ ਤਰ੍ਹਾਂ ਹੈ। ਜਦ ਤੱਕ ਤਾਂ ਬਰਸਾਤ ਪੈਂਦੀ ਰਹੀ, ਨਾਲਾ ਚੱਲਦਾ ਰਿਹਾ, ਤੇ ਜਦ ਤੱਕ ਸਿਮਰਨ ਹੁੰਦਾ ਰਿਹਾ, ਉਹ ਆਨੰਦ ਚੱਲਦਾ ਰਿਹਾ। ਜਦ ਬਰਸਾਤ ਬੰਦ ਹੋ ਗਈ ਤੇ ਨਾਲਾ ਚੱਲਿਆ ਬਰਸਾਤ ਤੋਂ ਬਾਅਦ, ਪਰ ਥੋੜਾ ਸਮਾਂ ਚੱਲਿਆ। ਜੇ ਬਰਸਾਤ ਜ਼ਿਆਦਾ ਤੇ ਇੱਕ ਦਿਨ ਚੱਲ ਗਿਆ, ਦੋ ਦਿਨ ਚੱਲ ਗਿਆ, ਤੇ ਜੇ ਥੋੜੀ ਹੈ ਤਾਂ ਕੁਝ ਘੰਟੇ ਤਾਂ ਚੱਲ ਗਿਆ। ਕਹਿੰਦੇ ਇਸੇ ਤਰ੍ਹਾਂ ਹੈ ਕਿ ਜੇ ਸਿਮਰਨ ਜ਼ਿਆਦਾ ਕੀਤਾ, ਸੇਵਾ ਜ਼ਿਆਦਾ ਕੀਤੀ ਹੈ, ਤੇ ਦੋ ਚਾਰ ਦਿਨ ਆਨੰਦ ਬਣਿਆ ਰਹਿੰਦਾ, ਤੇ ਜੇ ਸੇਵਾ ਸਿਮਰਨ ਥੋੜਾ ਤੇ ਕੁਝ ਘੰਟਿਆਂ ਤੱਕ ਇਹ ਆਨੰਦ ਬਣਿਆ ਰਹਿੰਦਾ, ਪਰ ਆਨੰਦ ਟੁੱਟ ਜਾਂਦਾ ਹੈ। ਬ੍ਰਹਮਾਨੰਦ ਜੀਵਨ ਮੁਕਤ ਭਈ ਵਾਸਨਾ ਨਾਸ। ਪਰ ਜਿਹੜਾ ਬ੍ਰਹਮ ਦਾ ਆਨੰਦ ਹੈ, ਆਪਣੀਆਂ ਜੀਵਨ ਦੀਆਂ ਵਾਸ਼ਨਾਵਾਂ ਨੂੰ ਮੇਟ ਕੇ ਪ੍ਰਾਪਤ ਕੀਤਾ, ਕਹਿੰਦੇ ਉਹ ਇੱਕ ਸਮੁੰਦਰ ਦੀ ਤਰ੍ਹਾਂ ਹੈ, ਨਾ ਤੇ ਉਹ ਮੁੱਕਣ ਵਾਲਾ ਹੈ, ਨਾ ਉਹ ਡੁੱਲਣ ਵਾਲਾ ਹੈ। ਇੱਕ ਰਸ ਰਹਿੰਦਾ, ਛਲ ਆਉਂਦੇ ਨੇ ਪਰ ਉਹ ਲੰਘ ਜਾਂਦੇ ਨੇ, ਐਸਾ ਬ੍ਰਹਮਾਂ ਦਾ ਆਨੰਦ ਹੈ। ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ। ਹਰੇਕ ਜੀਵ ਨੂੰ ਆਪਣਾ ਵੱਖੋ ਵੱਖਰਾ ਆਨੰਦ ਹੈ, ਪਰ ਜਗਿਆਸੂਆਂ ਨੇ ਜਿਹੜਾ ਆਨੰਦ ਸਤਸੰਗਤ ਦੇ ਵਿੱਚ ਕਥਾ ਕੀਰਤਨ ਸਰਵਣ ਕਰਕੇ ਪ੍ਰਾਪਤ ਕੀਤਾ, ਉਹ ਗੁਰੂ ਤੋਂ ਜਾਣਿਆ। ਪਰ ਕਹਿੰਦੇ ਉਹ ਵੀ ਆਨੰਦ ਹੈ, ਮਹਾਰਾਜ ਕਹਿੰਦੇ ਨਹੀਂ, ਇਹ ਵੀ ਆਨੰਦ ਨਹੀਂ। ਫਿਰ ਆਨੰਦ ਹੈ ਕਿਹੜਾ? ਕਹਿੰਦੇ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਜਦੋਂ ਗੁਰੂ ਕਿਰਪਾਲੂ ਹੋ ਜਾਵੇ, ਸਤਸੰਗਤ ਦੇ ਵਿੱਚ ਬੈਠੇ ਹਾਂ, ਤੇਰੀ ਕੀਰਤੀ ਮਾਲਕ ਦੀ ਸੁਣਦੇ ਹਾਂ ਤੇਰੇ ਮੁਖ ਤੋਂ, ਸੇਵਾ ਸਿਮਰਨ ਤੋਂ, ਕਹਿੰਦੇ ਉਦੋਂ ਗੁਰੂ ਕਿਰਪਾ ਕਰ ਦਿੰਦਾ ਤੇ ਕਿਲ ਵਿਖ ਕੱਟੇ ਪਹਿਲਾਂ ਤੇਰੇ ਪਾਪ ਨਾਸ ਕਰਦਾ। ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੇਰੇ ਔਗਣ ਮੇਟ ਦਿਓ। ਤੇ ਮਹਾਰਾਜ ਕਹਿੰਦੇ ਮਰਦਾਨਿਆਂ ਕਿ ਜਦ ਤੈਨੂੰ ਅਸੀਂ ਤਲਵੰਡੀ ਨਗਰੀ ਤੋਂ ਲੈ ਕੇ ਤੁਰੇ ਸਨ ਤਾਂ ਤੇਰੇ ਪਹਿਲਾਂ ਸਾਰੇ ਔਗਣ ਹੀ ਮਿਟੇ ਸੀ, ਤੇ ਫਿਰ ਤੈਨੂੰ ਅਸੀਂ ਆਪਣਾ ਸਾਥੀ ਬਣਾਇਆ ਸੀ ਕਿ ਸਾਡੇ ਨਾਲ ਚੱਲੇਗਾ ਔਰ ਪਰਮੇਸ਼ਰ ਦੀ ਕੀਰਤੀ ਕਰੇਗਾ, ਤੇ ਤੂੰ ਹੁਣ ਕਦ ਲਈ ਕਹਿੰਦਾ ਕਿ ਔਗਣ ਮਿਟ ਦੋ? ਤਾਂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਰ ਕਿਰਪਾ ਕਿਲ ਵਿਖ ਕੱਟੇ। ਜਦੋਂ ਗੁਰੂ ਪ੍ਰਸੰਨ ਹੋ ਜਾਵੇ, ਪਹਿਲਾਂ ਤੇਰੇ ਉਹ ਔਗਣ ਹੀ ਮਿਟਦਾ ਹੈ। ਕਿਲ ਦਾ ਨਾਮ ਹੁੰਦਾ ਸਮੂਹ, ਵਿਖ ਦਾ ਨਾਮ ਹੁੰਦਾ ਪਾਪ, ਜ਼ਹਿਰ ਵਾਲੇ, ਜਿਹੜੇ ਨਿਸ਼ਚੈ ਕਰਕੇ ਪੂਰਵਲੇ ਜਨਮ ਦੇ ਵੀ ਇਕੱਤਰ ਹੋਏ ਹੋਏ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਹਾ ਹੋ। ਜਿਸ ਪਾਪਾਂ ਨੇ ਤੇਰੇ ਮਨ ਨੂੰ ਜਨਮਾਂ ਜਨਮਾਂਤਰਾਂ ਤੋਂ ਕਾਲਾ ਸੁਭਾਅ ਵਰਗਾ ਕੀਤਾ ਹੋਇਆ, ਪਹਿਲਾਂ ਗੁਰੂ ਤੇਰੇ ਉਹ ਪਾਪ ਕੱਟਦਾ, ਫਿਰ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਫਿਰ ਤੇਰੇ ਅੰਦਰ ਗਿਆਨ ਦੀਆਂ ਸਲਾਈਆਂ ਦੇ ਰਾਹੀਂ ਪਰਮੇਸ਼ਰ ਦੀ ਕੀਰਤੀ ਦਾ ਸੁਰਮਾ ਪਾਉਂਦਾ ਤੇਰੇ ਮਨ ਬੁੱਧ ਰੂਪੀ ਨੇਤਰਾਂ ਦੇ ਵਿੱਚ। ਨਾਨਕ ਅੱਖੜੀਆਂ ਬਿਆਨ, ਨਾਨਕ ਸੇ ਅੱਖੜੀਆਂ ਬਿਆਨ ਜਿੰਨੇ ਡਿਸੰਦੋ ਮਾਂ ਪਿਰੀ। ਮਹਾਰਾਜ ਕਹਿੰਦੇ ਉਹ ਅੱਖਾਂ ਹੋਰ ਹੀ ਨੇ ਜਿਨ੍ਹਾਂ ਦੇ ਦੁਆਰਾ ਉਹ ਮਾਲਕ ਨਜ਼ਰ ਆਉਂਦਾ ਹੈ, ਜਿੰਨੀ ਡਿਸੰਦੋ ਮਾਂ ਪਿਰੀ। ਮਹਾਰਾਜ ਕਹਿੰਦੇ ਉਹ ਨੇਤਰਾਂ ਦੇ ਵਿੱਚ, ਜਿਨ੍ਹਾਂ ਨੇਤਰਾਂ ਦੇ ਨਾਲ ਮਾਲਕ ਨੂੰ ਦੇਖਣਾ, ਪਰਮੇਸ਼ਰ ਦੇ ਦਰਸ਼ਨ ਕਰਨੇ ਨੇ, ਉਸ ਮਨ ਤੇ ਬੋਧ ਰੂਪੀ ਨੇਤਰਾਂ ਦੇ ਵਿੱਚ ਫਿਰ ਗੁਰੂ ਪ੍ਰਸੰਨ ਹੋ ਕੇ ਗਿਆਨ ਦੀਆਂ ਸੁਲਾਈਆਂ ਦੇ ਦੁਆਰਾ ਪਰਮੇਸ਼ਰ ਦੀ ਕੀਰਤੀ ਦਾ ਸੁਰਮਾ ਪਾ ਦਿੰਦਾ, ਤੇਰੇ ਨੇਤਰ ਸਾਫ਼ ਹੋ ਜਾਣ, ਇਹ ਮੈਲ ਦ੍ਰਿਸ਼ਟੀ ਵਾਲੇ ਨਾ ਰਹਿ ਜਾਣ। ਇਹਨਾਂ ਦੇ ਦੁਆਰਾ ਇਹ ਨੇਤਰ ਹੁਮੇਰਿਓ, ਹਰ ਤੁਮ ਮਹਿ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਬੇਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਇਹ ਸੰਸਾਰ ਤਾਂ ਜ਼ਹਿਰ ਹੈ, ਪਰ ਹੈ ਹਰੀ ਪਰਮੇਸ਼ਰ ਦਾ ਰੂਪ। ਹਰ ਰੂਪ ਨਦਰੀ ਹੈ, ਤੈਨੂੰ ਇਸ ਜ਼ਹਿਰ ਦੇ ਵਿੱਚੋਂ ਪਰਮੇਸ਼ਰ ਨਜ਼ਰ ਆਉਣਾ। ਕਿਉਂ ਆਉਣਾ? ਕਿਉਂਕਿ ਤੇਰੇ ਨੇਤਰਾਂ ਦੇ ਵਿੱਚ ਪਰਮੇਸ਼ਰ ਨੇ ਸੁਰਮਾ ਪਾ ਦਿੱਤਾ, ਗਿਆਨ ਪਾ ਦਿੱਤਾ। ਮਹਾਰਾਜ ਕਹਿੰਦੇ ਪਹਿਲਾਂ ਕਿਰਪਾ ਕਰਕੇ ਮਹਾਰਾਜ ਨੇ ਤੇਰੇ ਔਗਣ ਕੱਟੇ, ਫਿਰ ਤੇਰੇ ਮਨ ਬੁੱਧ ਰੂਪੀ ਨੇਤਰਾਂ ਦੇ ਵਿੱਚ ਸੁਰਮਾ ਪਾਇਆ, ਫਿਰ ਅੰਦਰੋਂ ਜਿਨਕਾ ਮੋਹ ਟੁੱਟਾ। ਤੀਸਰਾ ਕਰਮ ਕੀ ਕੀਤਾ? ਬਾਹਰੀ ਤਾਂ ਸਾਰੇ ਕਹਿੰਦੇ ਨੇ ਮੈਂ ਮੋਹ ਤੋੜਤਾ, ਇਬਰਾਹਿਮ ਵੀ ਕਹਿੰਦਾ ਸੀ ਮੈਂ ਮੋਹ ਤੋੜ ਦਿੱਤਾ, ਤੇ ਪਰਮੇਸ਼ਰ ਤੂੰ ਮੰਗ ਲੈ ਜੋ ਮੰਗਣਾ, ਤੇ ਪਰਮੇਸ਼ਰ ਕਹਿੰਦਾ ਠੀਕ ਹੈ ਆਪਣੇ ਪੁੱਤਰ ਦੀ ਬਲੀ ਦੇ ਦੇ, ਪਰ ਦੇ ਨਹੀਂ ਸੀ ਸਕਿਆ। ਬਲੀ ਦੇਣ ਵਾਸਤੇ ਤਿਆਰ ਹੋ ਗਿਆ, ਅੱਖਾਂ ਤੇ ਪੱਟੀ ਵੀ ਬਣਾ ਲਈ ਕਿ ਇਹ ਅੱਖਾਂ ਦੇਖ ਨਹੀਂ ਸਕਦੀਆਂ, ਪਰ ਫਿਰ ਵੀ ਨਹੀਂ ਦੇ ਸਕਿਆ। ਬੱਕਰੇ ਦੀ ਬਲੀ ਦਿੱਤੀ ਸੀ, ਉਸ ਦਿਨ ਤੋਂ ਇਹ ਬਕਰੀਦ ਦਾ ਤਿਉਹਾਰ ਚੱਲਿਆ। ਪਰ ਪਰਮੇਸ਼ਰ ਕੀ ਜੋ ਮੰਗ ਮੰਗੀ ਸੀ, ਤੇ ਉਸ ਦੇ ਬਦਲੇ ਕਿਸੇ ਦੀ ਜਾਨ ਦੇ ਕੇ ਕਹਿ ਦਈਏ ਕਿ ਪਰਮੇਸ਼ਰ ਦੀ ਪ੍ਰਸੰਨਤਾ ਮਿਲ ਜਾਵੇ, ਕਦੇ ਹੁੰਦਾ ਇੰਜ? ਜਿਹੜੀ ਮਨ ਦੀ ਭਾਵਨਾ ਹੈ, ਮਨ ਦਾ ਪ੍ਰੇਮ ਹੈ, ਪਰਮੇਸ਼ਰ ਤਾਂ ਉਸ ਤੇ ਸੰਤੁਸ਼ਟ ਹੈ। ਸੱਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀ ਉਹ ਤਿਨਹੀ ਪ੍ਰਭ ਪਾਇਓ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਇਬਰਾਹਿਮ ਨੇ ਬੱਕਰੇ ਦੀ ਬਲੀ ਦੇ ਦਿੱਤੀ, ਕੀ ਪਰਮੇਸ਼ਰ ਦੀ ਮੰਗ ਪੂਰੀ ਹੋ ਗਈ? ਉਹ ਭਿਖਾਰੀ ਤਾਂ ਨਹੀਂ ਸੀ ਕਿ ਜਿਸ ਨੇ ਇਸ ਵਸਤੂ ਦੇ ਦੁਆਰਾ ਹੀ ਆਪਣੀ ਮੰਗ ਪੂਰੀ ਕਰ ਲੈਣੀ ਸੀ? ਉਹ ਤਾਂ 14 ਭਵਨਾਂ ਦਾ ਮਾਲਕ ਹੈ, ਤੇ ਉਹ ਜੇ ਤਾਂ ਭਿਖਾਰੀ ਹੁੰਦਾ ਤੇ ਇਸ ਵਸਤੂ ਦੇ ਨਾਲ ਹੀ ਸੰਤੁਸ਼ਟ ਹੋ ਜਾਂਦਾ। ਉਹ ਤਾਂ ਪ੍ਰੇਮ ਦਾ ਭੁੱਖਾ ਸੀ, ਗੋਬਿੰਦ ਭਾਓ ਭਗਤ ਕਾ ਭੁੱਖਾ। ਅਸੀਂ ਮਾਲਕ ਨੂੰ ਕੀ ਦੇ ਸਕਦੇ ਹਾਂ? ਦਿੱਤੀਆਂ ਮਾਲਕ ਦੀਆਂ ਵਸਤੂਆਂ ਤਾਂ ਭੋਗਦੇ ਹਾਂ। ਦਾਤ ਪਿਆਰੀ ਵਿਸਰਿਆ ਦਾਤਾ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਹਿਬ ਸ੍ਰੀ ਸਭ ਕੁਛ ਸਿਰਨਾਇਕ, ਜਾਚਕ ਅਨੇਕ, ਸੋ ਏਕ ਦਵਈਆ। ਤੇ ਮਹਾਰਾਜ ਕਹਿੰਦੇ ਅੰਦਰੋਂ ਦਿਨਕਾ ਮੋਹ ਟੁੱਟਾ। ਜਿਸ ਜਗਿਆਸੂ ਨੇ ਸਤਿਗੁਰੂ ਦੀ ਸੰਗਤ ਕਰਦਿਆਂ ਹੋਇਆ ਬਾਹਰਲੀ ਮੋਹ ਤਾਂ ਕੀ, ਅੰਦਰਲਾ ਮੋਹ ਹੀ ਤੋੜ ਦਿੱਤਾ। ਇਹ ਸਤਿਗੁਰੂ ਨੇ ਕਿਰਪਾ ਕਰਕੇ ਤੋੜਾਇਆ, ਆਪੋਂ ਕੋਈ ਨਹੀਂ ਤੋੜ ਸਕਦਾ। ਜੇ ਕੋਈ ਕਹੇ ਕਿ ਮੈਂ ਮੋਹ ਅੰਦਰੋਂ ਹੀ ਤੋੜ ਦੇਵਾਂ, ਪਦਾਰਥਾਂ ਦਾ ਵੀ ਟੁੱਟ ਜਾਵੇ, ਸਰੀਰ ਦਾ ਵੀ ਮੋਹ ਟੁੱਟ ਜਾਵੇ, ਇੱਥੋਂ ਤੱਕ ਤਿਆਗ ਦਾ ਤਿਆਗ ਕਰਨਾ, ਇੱਕ ਤਾਂ ਹੁੰਦਾ ਤਿਆਗ ਕਰਦਾ ਮੈਂ ਇਹ ਚੀਜ਼ ਨਹੀਂ ਵਰਤਣੀ, ਪਰ ਜਿਹੜਾ ਇਹ ਲਫ਼ਜ਼ ਆਇਆ ਨਾ ਕਿ ਮੈਂ ਤਿਆਗ ਕਰ ਦਿੱਤਾ ਮੈਂ ਇਹ ਨਹੀਂ ਵਰਤਣੀ, ਕਹਿੰਦੇ ਉਸ ਦਾ ਵੀ ਤਿਆਗ ਕਰਨਾ ਕਿ ਇਹ ਸ਼ਬਦ ਵੀ ਜ਼ਬਾਨ ਤੇ ਨਾ ਆਵੇ, ਉਹਨੂੰ ਕਹਿੰਦੇ ਤਿਆਗ ਦਾ ਤਿਆਗ ਕਰਨਾ। ਕਹਿੰਦੇ ਉਹ ਮੋਹ ਹੈ ਜੋ ਅੰਦਰੋਂ ਟੁੱਟ ਜਾਣਾ, ਫਿਰ ਅੰਦਰੋਂ ਮੋਹ ਤੋੜ ਕੇ ਕੱਟ ਕੇ ਸ਼ਬਦ ਸੱਚਾ ਸਵਾਰਿਆ। ਫਿਰ ਮਾਲਕ ਨੇ ਚੌਥੀ ਬਰਕਤ ਪਾਈ ਕਿ ਜੋ ਸ਼ਬਦ ਬੋਲੇਗਾ ਉਸ ਵਿੱਚ ਬਰਕਤ ਹੋਵੇ, ਉਸ ਸ਼ਬਦ ਦੇ ਕਹਿਣ ਦੇ ਵਿੱਚ ਕੋਈ ਵਜਨ ਹੋਵੇ, ਕਿ ਜੋ ਵਚਨ ਕਿਹਾ ਹੈ ਉਹ ਮਾਲਕ ਦੇ ਤਾਂ ਹੀ ਪਹੁੰਚ ਰੱਖਣ ਵਾਲਾ ਹੋਵੇ। ਜੋ ਵੀ ਵਚਨ ਕਹਿ ਦਿੱਤਾ, ਗਿਰ ਵਸਦਾ ਜਲ ਪਵਨ ਜਾਏਗੋ, ਇੱਕ ਸਾਧ ਵਚਨ ਅਟਲਾਦਾ। ਮਹਾਰਾਜ ਕਹਿੰਦੇ ਫਿਰ ਇੰਨੀ ਤਾਕਤ ਹੋ ਜਾਂਦੀ ਹੈ, ਇਹ ਧਰਤੀ ਬਦਲ ਸਕਦੀ ਹੈ, ਪਹਾੜ ਬਦਲ ਸਕਦੇ ਨੇ, ਸੂਰਜ ਦੀ ਦਿਸ਼ਾ ਬਦਲ ਸਕਦੀ ਹੈ, ਪਾਣੀ ਬਦਲ ਸਕਦੇ ਨੇ, ਜੇ ਨਿਵਾਣ ਨੂੰ ਚੱਲਦਾ ਉਹ ਉਚਾਈ ਨੂੰ ਚੱਲਣੇ ਸ਼ੁਰੂ ਹੋ ਸਕਦੇ ਨੇ, ਪਰ ਜੋ ਅਜਿਹੇ ਜਗਿਆਸੂ ਦਾ ਸਾਧੂ ਮਹਾਤਮਾ ਦਾ ਕਿਹਾ ਹੋਇਆ ਵਚਨ ਹੈ, ਫਿਰ ਉਹ ਕਦੇ ਬਦਲ ਨਹੀਂ ਸਕਦਾ। ਇੰਨੀ ਤਾਕਤ ਉਹ ਮਾਲਕ, ਉਹ ਗੁਰੂ ਤੇਰੇ ਵਚਨਾਂ ਦੇ ਵਿੱਚ ਪਾ ਦਿੰਦਾ। ਕਹਿੰਦੇ ਬਸ ਇਹ ਚਾਰ ਕਰਮ ਨੇ, ਕਰ ਕਿਰਪਾ ਕਿਲਵਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰ ਹੋ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਕਹਿੰਦੇ ਇਹ ਅਸਲ ਵਿੱਚ ਆਨੰਦ ਹੈ, ਜੋ ਮਾਲਕ ਨੇ ਇੱਕ ਵਾਰੀ ਪਾ ਦਿੱਤਾ, ਫਿਰ ਚਾਹੇ ਇਹ ਕਿਤੇ ਵੀ ਚੱਲਿਆ ਜਾਵੇ, ਫਿਰ ਇਹ ਆਨੰਦ ਕਦੇ ਟੁੱਟਣ ਵਾਲਾ ਨਹੀਂ, ਇਹ ਕਦੇ ਵਿਸਰਨ ਵਾਲਾ ਨਹੀਂ, ਇਹ ਸਦਾ ਹੀ ਜ਼ਿੰਦਗੀ ਦੇ ਅੰਦਰ ਬਣਿਆ ਰਹਿੰਦਾ, ਜੋ ਮਾਲਕ ਦੇ ਤਾਂ ਹੀ ਤੋੜ ਨਿਭ ਜਾਂਦਾ ਹੈ। ਤੇ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਾਨਕ ਗੁਰਮੁਖ ਸੋਹਣੇ ਤਿਤ ਸੱਚਾ ਦਰਬਾਰ, ਉਹ ਗੁਰਮੁਖ ਜਨ ਜਿਨ੍ਹਾਂ ਨੇ ਐਸੇ ਆਨੰਦ ਨੂੰ ਭੋਗਿਆ ਔਰ ਐਸੇ ਆਨੰਦ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੇ ਜੀਵਨ ਨੂੰ ਇਸ ਸਤਸੰਗਤ ਨੂੰ ਸਮਰਪਣ ਕਰ ਦਿੱਤਾ। ਮਹਾਰਾਜ ਕਹਿੰਦੇ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਸੱਚੇ ਦਰਬਾਰ ਸੱਚਖੰਡ ਵਸੈ ਨਿਰੰਕਾਰ ਉਸ ਸੱਚਖੰਡ ਦੇ ਵਿੱਚ ਸੋਭਾ ਪਾਉਂਦੇ ਨੇ, ਉਹ ਪਹੁੰਚ ਬਣਾਉਂਦੇ ਨੇ ਸੱਚਖੰਡ ਤੱਕ ਜਾਣ ਦੀ। ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹ ਪਾਵਨ ਉਪਦੇਸ਼ ਦੇ ਵਿੱਚ ਸਾਨੂੰ ਕਲਿਆਣਕਾਰੀ ਔਰ ਜੀਵਨ ਮੁਕਤੀ ਦਾ ਆਨੰਦ ਦੇਣ ਵਾਸਤੇ ਪਰਮੇਸ਼ਰ ਦੇ ਵਿੱਚ ਅਭੇਦ ਹੋਣ ਲਈ, ਲੀਨ ਹੋਣ ਲਈ ਔਰ ਪਰਮਾਰਥ ਦੇ ਰਸਤੇ ਤੇ ਤੁਰਨ ਲਈ, ਸਤਿਗੁਰਾਂ ਦੀ ਸ਼ਰਨ ਗ੍ਰਹਿਣ ਕਰਨ ਲਈ ਤੇ ਸਤ ਸੰਗਤ ਦੇ ਵਿੱਚ ਆ ਕਰਕੇ ਕੀਰਤੀ ਸੁਣਨ ਲਈ ਉਪਦੇਸ਼ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਅਸੀਂ ਇਸ ਉਪਦੇਸ਼ ਦੀ ਕਮਾਈ ਕਰਦੇ ਹੋਏ ਆਪਣੇ ਜੀਵਨ ਨੂੰ ਬਚਾ ਲਈਏ। ਚੇਤਨਾ ਹੈ ਤਾਂ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿੰਨ ਛਿੰਨ ਅਹੁਦ ਬਿਹਾਤ ਹੈ, ਫੂਟੈ ਘੱਟ ਜਿਉ ਪਾਣੀ। ਕਿਉਂਕਿ ਇਹ ਉਮਰ ਲੰਘਦੀ ਜਾਂਦੀ ਹੈ, ਬੀਤ ਜੈ ਹੈ ਜਨਮ ਅਕਾਜਰੇ, ਪਰ ਉਹ ਦਿਨ ਨੇੜੇ ਆ ਜਾਣੇ ਜਿਸ ਦਿਨ ਤੋਂ ਸਭ ਭੱਜਦੇ ਨੇ। ਪਰ ਮਾਲਕ ਕਹਿੰਦੇ ਉਸ ਦਿਨ ਤੋਂ ਆਉਣ ਤੋਂ ਪਹਿਲਾਂ ਮਾਲਕ ਦੇ ਦਰ ਤੇ ਪਹੁੰਚ ਜਾ, ਫਿਰ ਉਹ ਦਿਨ ਤੇਰੇ ਪਾਸ ਨਹੀਂ ਆਵੇਗਾ, ਤੂੰ ਦਿਨ ਦੇ ਪਾਸ ਜਾਵੇਂਗਾ। ਉਹ ਦਿਨ ਤੇਰੇ ਤੋਂ ਦੌੜੇਗਾ ਪਰ ਤੂੰ ਦਿਨ ਦੇ ਪਾਸ ਜਾਵੇਂਗਾ ਕਿ ਮਾਲਕ ਦੀ ਮਰਜ਼ਾਦਾ ਹੈ। ਹਰ ਕੇ ਸੇਵਕ ਜੋ ਹਰ ਭਾਏ, ਤਿੰਨ ਕੀ ਕਥਾ ਨਿਰਾਰੀ ਦੇ, ਆਵੇ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਦੇ। ਜੋ ਮਾਲਕ ਦੇ ਨਾਲ ਮਿਲ ਜਾਂਦੇ ਨੇ ਉਹ ਕਰੇ ਮਰਦੇ ਨਹੀਂ, ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਦਾ। ਮਹਾਰਾਜ ਕਹਿੰਦੇ ਉਹ ਮਾਲਕ ਦੇ ਵਿੱਚ ਅਭੇਦ ਨੇ। ਇਸ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉਪਦੇਸ਼ ਦੀ ਕਮਾਈ ਕਰਦਿਆਂ ਹੋਇਆਂ ਅਸੀਂ ਵੀ ਇਸ ਜੀਵਨ ਦੇ ਵਿੱਚ ਸਤਿਗੁਰਾਂ ਦੇ ਉਪਦੇਸ਼ ਨੂੰ ਕਮਾ ਲਈਏ, ਜਿਸ ਕਰਕੇ ਲੋਕ ਸੁਖੀਏ ਪਰ ਲੋਕ ਸੁਹਿਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਪ੍ਰਾਪਤ ਕਰ ਸਕੀਏ। ਭੁੱਲਾਂ ਚੁੱਕਣ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋਂ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ, ਲਿਖ ਹੈ ਕਤੇ ਨਾ ਛੁੱਟੀਐ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣੇ ਆਈਆ, ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੁਆ, ਤਿਤ ਕਰ ਅਨਹਦ ਵਾਜੇ, ਅਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ।